ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਇਸ ਅਮੋਲਕ ਮਨੁੱਖਾ ਜੀਵਨ ਨੂੰ ਸਫਲ ਕਰਦੇ ਹੋਏ ਆਪ ਜੀ ਨੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਚੱਲਦੀ ਵਿਆਖਿਆ ਵਿੱਚ ਅੱਜ ਆਪਾਂ ਮੂਲ ਮੰਤਰ ਦੇ ਕੁਝ ਲਫ਼ਜ਼ ਤਿਨ੍ਹਾਂ ਦੇ ਵਿਚਾਰ ਸਾਂਝੀ ਕਰਾਂਗੇ। ਸਤਿਗੁਰੂ ਨੇ ਇਹ ਬਾਣੀ ਵੇਈ ਨਦੀ ਵਿੱਚੋਂ ਆਉਂਦਿਆਂ ਹੋਇਆਂ ਉਚਾਰਨ ਕੀਤੀ, ਜਿਸ ਵਿੱਚ ਸਭ ਤੋਂ ਪਹਿਲਾ ਲਫ਼ਜ਼ ਹੈ ਇੱਕ ਓਅੰਕਾਰ ਸਤਨਾਮ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਪਰਮਾਤਮਾ ਦੇ ਦੋ ਤਰ੍ਹਾਂ ਦੇ ਨਾਮ ਉਹਨਾਂ ਦਾ ਵਰਣਨ ਕੀਤਾ ਗਿਆ ਹੈ। ਉਹਨਾਂ ਵਿੱਚ ਇੱਕ ਨਾਮ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਰਤਮ ਨਾਮ ਕਿਹਾ ਹੈ। ਦੂਸਰੀ ਪ੍ਰਕਾਰ ਦੇ ਜੋ ਨਾਮ ਹਨ, ਦੂਸਰੀ ਪ੍ਰਕਾਰ ਦਾ ਇੱਕੋ ਹੀ ਨਾਮ ਹੈ ਜਿਸ ਨੂੰ ਗੁਰੂ ਸਾਹਿਬ ਨੇ ਸਤਨਾਮ ਕਿਹਾ ਹੈ। ਇਹ ਦੋ ਤਰ੍ਹਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵਰਤੇ ਗਏ ਨੇ। ਵੈਸੇ ਸਾਰੀ ਬਾਣੀ ਨਾਮ ਵਿੱਚੋਂ ਹੀ ਪ੍ਰਗਟ ਹੋਈ ਹੈ, ਸ਼ਬਦ ਦੁਆਰਾ ਪ੍ਰਗਟ ਹੋਈ ਹੈ, ਔਰ ਇਸ ਬਾਣੀ ਨੂੰ ਪੜ੍ਹਨ ਨਾਲ, ਜਪਣ ਨਾਲ, ਕਮਾਉਣ ਨਾਲ ਆਦਮੀ ਸ਼ਬਦ ਦੇ ਨੇੜੇ ਹੁੰਦਾ ਹੈ। ਜਿਉਂ ਜਿਉਂ ਇਹਦਾ ਅਭਿਆਸ ਕਰੇਗਾ, ਤਿਉਂ ਤਿਉਂ ਇਹ ਜਿਹਦੇ ਵਿੱਚੋਂ ਸਾਡਾ ਜੀਵਨ ਪੈਦਾ ਹੋਇਆ, ਜਿਹਨੂੰ ਸ਼ਬਦ ਕਹਿੰਦੇ ਨੇ, ਜਿਸ ਨੂੰ ਨਾਮ ਕਹਿੰਦੇ ਨੇ, ਗੁਰਬਾਣੀ ਸਾਡੀ ਸੁਰਤ ਨੂੰ ਖਿੱਚ ਕੇ ਉਸ ਸ਼ਬਦ ਵੱਲ ਲੈ ਕੇ ਜਾਏਗੀ। ਤੇ ਜਿਹੜੀ ਇੱਕ ਮਨੁੱਖ ਦੀ, ਹਰ ਇੱਕ ਮਨੁੱਖ ਦੀ ਬਹੁਤ ਵੱਡੀ ਇੱਛਾ ਹੈ ਕਿ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਮੇਰੇ ਕੋਲ ਹੋਣ, ਜਦੋਂ ਕਿਸੇ ਦੀ ਸੁਰਤ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ ਤਾਂ ਉਹ ਸਾਰੀਆਂ ਸ਼ਕਤੀਆਂ, ਸਾਰੀਆਂ ਤਾਕਤਾਂ, ਸਾਰੇ ਰਸ ਜਿਹੜਾ ਉਹ ਕਈ ਥਾਵਾਂ ਤੋਂ ਖੋਜ ਖੋਜ ਕੇ ਪਾਉਣਾ ਚਾਹੁੰਦਾ ਹੈ, ਕਈ ਥਾਵਾਂ ਤੋਂ ਲੱਭਦਾ ਹੈ, ਉਹ ਸਾਰੀਆਂ ਚੀਜ਼ਾਂ ਇੱਕੋ ਥਾਂ ਤੋਂ ਮਿਲ ਜਾਂਦੀਆਂ ਨੇ, ਕਿਉਂਕਿ ਸੰਸਾਰ ਸਾਰੇ ਹੀ ਸ਼ਬਦ ਵਿੱਚੋਂ ਪੈਦਾ ਹੋਇਆ ਹੈ। ਬੜੀ ਦੁਨੀਆ ਬਾਹਰ ਖੋਜ ਕਰ ਰਹੀ ਹੈ ਸੁੱਖ ਦੀ, ਸ਼ਕਤੀ ਦੀ, ਸ਼ਾਂਤੀ ਦੀ, ਪਦਾਰਥ ਦੀ, ਪਰ ਉਮਰਾਂ ਬਹੁਤ ਛੋਟੀ ਹੈ, ਆਰਜ਼ਾ ਬੜੀ ਘੱਟ ਹੈ, ਰਸ ਬਹੁਤ ਜ਼ਿਆਦਾ ਨੇ। ਆਦਮੀ ਨੇ ਕਈ ਵਾਰੀ ਸਰੀਰ ਧਾਰਨ ਕੀਤਾ ਇਹਨਾਂ ਰਸਾਂ ਨੂੰ ਭੋਗਣ ਵਾਸਤੇ, ਪਰ ਇਹਦੀ ਇੱਛਾ ਪੂਰੀ ਨਹੀਂ ਹੁੰਦੀ, ਸਰੀਰ ਖਤਮ ਹੋ ਜਾਂਦਾ, ਇੱਛਾਵਾਂ ਫਿਰ ਬਚ ਜਾਂਦੀਆਂ, ਫਿਰ ਨਵਾਂ ਜਨਮ, ਫਿਰ ਮੌਤ, ਫਿਰ ਜਨਮ, ਫਿਰ ਮੌਤ, ਇਸ ਤਰ੍ਹਾਂ ਸਿਲਸਿਲਾ ਦੁੱਖਾਂ ਦਾ ਚੱਲਦਾ ਰਹਿੰਦਾ। ਤਾਂ ਫਿਰ ਇਸ ਚੀਜ਼ ਦਾ ਹੱਲ ਕੀਤਾ ਪਰਮਾਰਥ ਨੇ, ਧਰਮ ਨੇ, ਕਿ ਬੰਦੇ ਦੀਆਂ ਸਾਰੀਆਂ ਇੱਛਾਵਾਂ ਕਿਵੇਂ ਪੂਰੀਆਂ ਹੋਣ, ਕਿਉਂਕਿ ਇਹ ਯਤਨ ਕਰ ਰਿਹਾ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ। ਤਾਂ ਸਤਿਗੁਰੂ ਨੇ ਜੁਗਤ ਬਣਾਈ ਕਿ ਸ਼ਬਦ ਵਿੱਚ ਸਾਰੇ ਰਸ ਨੇ, ਜਿੰਨੇ ਰਸ ਬੰਦੇ ਨੂੰ ਚਾਹੀਦੇ ਨੇ ਉਹ ਸਾਰੇ ਨਾਮ ਵਿੱਚ ਨੇ। ਜੋ ਕੁਝ ਇਸ ਦੀ ਚਾਹਤ ਹੈ, ਜਿਹੜੀ ਇਹਦੀ ਤ੍ਰਿਸ਼ਨਾ ਹੈ, ਜਿਹੜੀ ਇਹਦੀ ਮੰਗ ਹੈ, ਉਹ ਸਾਰੀਆਂ ਚੀਜ਼ਾਂ ਨਾਮ ਵਿੱਚ ਹਨ। ਤੇ ਜੇ ਅਸੀਂ ਇਕੱਲੀ ਇਕੱਲੀ ਥਾਂ ਤੋਂ ਖੋਜਿਆ, ਪ੍ਰਾਪਤ ਨਹੀਂ ਹੋਣਗੀਆਂ। ਗੁਰੂ ਸਾਹਿਬ ਨੇ ਉਹ ਇੱਕ ਕੁੰਜੀ ਸਾਨੂੰ ਦਿੱਤੀ, ਜਿਹਦੇ ਨਾਲ ਸਾਰੇ ਤਾਲੇ ਖੁੱਲ੍ਹਦੇ ਨੇ, ਜਿਹਦੇ ਨਾਲ ਸਾਰੀ ਜ਼ਿੰਦਗੀ ਦੇ ਹਰ ਇੱਕ ਰਸ ਪ੍ਰਾਪਤ ਹੋ ਜਾਂਦੇ, ਜਿਸ ਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ ਕਿ ਸਭੇ ਥੋਕ ਪ੍ਰਾਪਤੇ ਜੇ ਇੱਕ ਹਾਵੈ ਹੱਥ, ਜੇ ਇੱਕ ਹੱਥ ਵਿੱਚ ਆ ਜਾਏ ਤਾਂ ਥੋਕ ਦਾ ਅਰਥ ਹੈ ਖਜ਼ਾਨਾ। ਜਿੰਨੇ ਸਰੀਰ ਲਈ ਸਾਨੂੰ ਖਜ਼ਾਨੇ ਚਾਹੀਦੇ ਨੇ, ਮਨ ਲਈ ਖਜ਼ਾਨੇ ਚਾਹੀਦੇ ਨੇ, ਆਤਮਾ ਲਈ ਚਾਹੀਦੇ ਨੇ, ਤਿੰਨ ਪ੍ਰਕਾਰ ਦੇ ਖਜ਼ਾਨੇ ਨੇ, ਤਿੰਨ ਪ੍ਰਕਾਰ ਦੇ ਰਸ ਨੇ, ਤਿੰਨ ਪ੍ਰਕਾਰ ਦੀ ਤ੍ਰਿਸ਼ਨਾ ਹੈ। ਤਾਂ ਇਹ ਤਿੰਨੇ ਤਰ੍ਹਾਂ ਦੇ ਜਿਹੜੇ ਖਜ਼ਾਨੇ ਹਨ, ਥੋਕ ਹਨ, ਸਾਰੇ ਨਾਮ ਵਿੱਚੋਂ ਮਿਲ ਸਕਦੇ ਨੇ। ਸਭੇ ਥੋਕ ਪ੍ਰਾਪਤੇ ਜੇ ਇੱਕ ਆਵੇ ਹੱਥ, ਜੇ ਇੱਕ ਹੱਥ ਵਿੱਚ ਆ ਜਾ, ਸਭ ਕੁਝ ਮਿਲ ਗਿਆ ਤੇ ਸਭ ਕੁਝ ਪਾ ਕੇ ਇੱਕ ਹੱਥ ਵਿੱਚ ਨਾ ਆਇਆ, ਸਭ ਕੁਝ ਮਿਲ ਕੇ ਫਿਰ ਗੁਆਚ ਜਾਂਦਾ। ਇਸ ਕਰਕੇ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਨਾਮ ਦੀ ਬੜੀ ਵਿਆਖਿਆ ਕੀਤੀ ਹੈ ਔਰ ਦੋ ਤਰ੍ਹਾਂ ਦੇ ਨਾਮ ਕਹੇ ਹਨ। ਉਹਨਾਂ ਵਿੱਚ ਇੱਕ ਹੈ ਸਤਨਾਮ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤਨਾਮ ਤੇਰਾ ਪਰਾ ਪੁਰਬਲਾ। ਕਿਰਤਮ ਨਾਮ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਸਾਰੇ ਨੇ, ਪਰ ਇੱਕ ਉਹਦਾ ਆਪਣਾ ਨਿੱਜੀ ਨਾਮ ਹੈ ਜਿਹਨੂੰ ਕਿਸੇ ਨੇ ਨਹੀਂ ਰੱਖਿਆ। ਧਿਆਨ ਦਿਓ, ਜੋ ਉਹਦੀ ਆਪਣੀ ਹੋਂਦ ਹੈ, ਜਿਵੇਂ ਇੱਕ ਅੱਗ ਹੈ, ਉਹ ਨਾਮ ਅਸੀਂ ਉਹਨੂੰ ਦਿੱਤਾ ਵੀ ਅਗਨੀ ਹੈ, ਉਹਦਾ ਇਹ ਆਪਣਾ ਨਾਮ ਨਹੀਂ। ਅੱਗ ਦਾ ਇਹ ਆਪਣਾ ਨਾਮ ਨਹੀਂ ਹੈ। ਅੱਗ ਦਾ ਜਿਹੜਾ ਆਪਣਾ ਨਾਮ ਹੈ ਉਹ ਹੈ ਤਪਸ਼, ਗਰਮੀ ਉਹਦੇ ਸੁਭਾਅ ਵਿੱਚ ਲੁਕੀ ਹੋਈ ਹੈ। ਇਸ ਤਰ੍ਹਾਂ ਜਿਹੜੇ ਨਾਮ ਬਾਹਰੋਂ ਸੰਸਾਰ ਨੇ ਭਗਤਾਂ ਨੇ ਪਰਮਾਤਮਾ ਨੂੰ ਦਿੱਤੇ, ਜਿਉਂ ਜਿਉਂ ਉਹਨਾਂ ਨੂੰ ਉਹਦਾ ਅਹਿਸਾਸ ਹੋਇਆ, ਉਹਦੇ ਨਾਲ ਜੁੜੇ, ਕਿਸੇ ਨੇ ਵੇਖਿਆ ਸਾਰੇ ਸੰਸਾਰ ਨੂੰ ਪਾਲਣ ਵਾਲਾ ਹੈ, ਤਾਂ ਕਹਿ ਦਿੱਤਾ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਸਾਰਿਆਂ ਦੀ ਪਾਲਣਾ ਕਰਨ ਵਾਲਾ, ਰਿਜਕ ਦੇਣ ਵਾਲਾ ਹੈ, ਤਾਂ ਰੋਜ਼ੀ ਦੇਣ ਵਾਲੇ ਕਰਕੇ ਉਹਨੂੰ ਕਹਿ ਦਿੱਤਾ ਰਾਜਕ ਹੈ, ਰੋਜ਼ੀ ਦਿੰਦਾ ਸਾਰਿਆਂ ਨੂੰ। ਇਹ ਉਹਦੇ ਕਰਮ ਤੋਂ ਨਾਮ ਪਿਆ, ਇਹਨੂੰ ਕਹਿੰਦੇ ਕਿਰਤਮ ਨਾਮ। ਉਹ ਪਾਪੀਆਂ ਤੇ ਵੀ ਦਇਆ ਕਰਦਾ, ਇਸ ਕਰਕੇ ਉਹਨੂੰ ਕਹਿ ਦਿੱਤਾ ਦੀਨ ਦਿਆਲ, ਪਾਪੀਆਂ ਤੇ ਦਇਆ ਕਰਨ ਵਾਲਾ, ਦਿਆਲੂ ਕਹਿ ਦਿੱਤਾ, ਕਿਰਪਾ ਕਰਨ ਵਾਲਾ ਸੀ ਕਿਰਪਾਲੂ ਕਹਿ ਦਿੱਤਾ। ਉਹਦੇ ਕਿਰਤ ਤੋਂ ਨਾਮ ਕਹੇ ਨੇ। ਕਿਰਤਮ ਨਾਮ ਦਾ ਮਤਲਬ ਹੈ ਜਿਵੇਂ ਦੇ ਕੋਈ ਕੰਮ ਕਰੇ ਉਸ ਤਰ੍ਹਾਂ ਦਾ ਉਹਦਾ ਨਾਮ ਪੈ ਜਾਂਦਾ ਹੈ। ਤਾਂ ਪਰਮਾਤਮਾ ਨੂੰ ਦੀ ਜਿਹੜੀ ਪ੍ਰਾਪਤੀ ਹੋਈ ਉਹ ਤਾਂ ਹੋਈ ਭਗਤਾਂ ਨੂੰ ਸਤਨਾਮ ਦੁਆਰਾ, ਜੋ ਗੁਰੂ ਸਾਹਿਬ ਨੇ ਅੱਜ ਸ਼ੁਰੂ ਵਿੱਚ ਕਿਹਾ ਇੱਕ ਓਅੰਕਾਰ ਸਤਨਾਮ, ਜਾਂ ਗੁਰਮਤਿ ਵਿੱਚ ਵਾਹਿਗੁਰੂ ਸ਼ਬਦ ਜਪਣ ਲਈ ਦਿੱਤਾ ਜਾਂਦਾ ਹੈ। ਤਾਂ ਇਹਦੇ ਦੁਆਰਾ ਜਦੋਂ ਪ੍ਰਾਪਤੀ ਹੋਈ ਤੇ ਉਹਦੇ ਸੁਭਾਵ ਨੂੰ ਵੇਖਿਆ, ਕਿਤੇ ਉਹ ਗਰੀਬਾਂ ਦੀ ਪਾਲਣਾ ਕਰ ਰਿਹਾ, ਤਾਂ ਕਹਿ ਦਿੱਤਾ ਦੀਨ ਦਿਆਲ। ਦੀਨ ਦਾ ਅਰਥ ਹੈ ਗਰੀਬ, ਕਮਜ਼ੋਰ ਜਿਹੜਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਨਜ਼ਰ ਨਾਲ ਵੇਖਿਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਹੇ ਪ੍ਰਭੂ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਬੜੇ ਬੜੇ ਹੰਕਾਰੀਆਂ ਨੂੰ ਭਜਾਉਣ ਵਾਲਾ ਹੈ, ਹਾਰ ਦੇਣ ਵਾਲਾ ਹੈ, ਉਹਨਾਂ ਨੂੰ ਮੈਦਾਨ ਵਿੱਚੋਂ ਭਜਾ ਦੇਣਾ ਹੈ, ਤੇ ਜਿਹੜੇ ਗਰੀਬ ਨੇ, ਜਿਹੜੇ ਨਿਤਾਣੇ ਲਿਤਾੜੇ ਹੋਏ ਲੋਕ ਨੇ, ਉਹਨਾਂ ਨੂੰ ਤੂੰ ਆਪਣੀ ਬੁੱਕਲ ਵਿੱਚ ਥਾਂ ਦੇ ਦੇਣਾ ਹੈ। ਇਹ ਉਹਦੇ ਸੁਭਾਵ ਤੋਂ। ਜਾਪ ਸਾਹਿਬ ਵਿੱਚ ਜਿਹੜੇ ਨੇ, ਜਿੰਨੇ ਵੀ ਨਾਮ ਨੇ, ਬਹੁਤੇ ਕਿਰਤਮ ਨਾਮ ਨੇ। ਇਸ ਕਰਕੇ ਕਹਿ ਦਿੱਤਾ ਗਨੀਮੁਲ ਸ਼ਿਕਸਤ ਹੈ। ਸ਼ਿਕਸਤ ਹੈ ਦਾ ਮਤਲਬ ਸ਼ਿਕਸਤ ਦੇਣੀ, ਭਾਂਜ ਦੇਣੀ, ਭਜਾ ਦੇਣਾ, ਦੌੜਾ ਦੇਣਾ, ਹਰਾ ਦੇਣਾ। ਗਨੀ ਦਾ ਅਰਥ ਹੈ ਅਮੀਰ ਲੋਕ, ਤਕੜੇ ਲੋਕ, ਹੰਕਾਰੀ ਲੋਕ, ਜਿਨ੍ਹਾਂ ਦੇ ਕੋਲ ਬੜੀ ਤਾਕਤ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਬੜੇ ਬੜੇ ਤਾਕਤ ਵਾਲਿਆਂ ਨੂੰ ਸ਼ਿਕਸਤ ਦੇਣ ਵਾਲਾ, ਭਜਾ ਦੇਣ ਵਾਲਾ, ਇਸ ਕਰਕੇ ਤੇਰਾ ਨਾਮ ਪੈ ਗਿਆ ਗਨੀਮੁਲ ਸ਼ਿਕਸਤ ਹੈ। ਤੂੰ ਗਰੀਬਾਂ ਦੀ ਬਾਂਹ ਫੜਨ ਵਾਲਾ, ਇਸ ਕਰਕੇ ਤੇਰਾ ਨਾਮ ਪੈ ਗਿਆ ਗਰੀਬੁਲ ਪ੍ਰਸਤ ਹੈ। ਤੂੰ ਗਰੀਬ ਪ੍ਰਸਤ ਹੈ, ਗਰੀਬਾਂ ਦੀ ਸਹਾਇਤਾ ਕਰਨ ਵਾਲਾ ਹੈ। ਹੁਣ ਇਹ ਖਿਆਲ ਰੱਖਣਾ, ਧਾਰਮਿਕ ਜਿਹੜਾ ਵਿਅਕਤੀ ਹੈ ਉਹਦਾ ਸੁਭਾਅ ਪਰਮਾਤਮਾ ਵਰਗਾ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਦਾ। ਇੱਕ ਧਰਮ ਦਾ ਬਾਹਰਲਾ ਹਿੱਸਾ ਹੈ ਕਿ ਅਸੀਂ ਆਪਣੇ ਆਪਣੇ ਧਰਮ ਦੇ ਵਸਤਰ ਪਾਏ ਨੇ, ਆਪਣੇ ਆਪਣੇ ਚਿੰਨ੍ਹ ਪਾਏ ਨੇ, ਉਹ ਵੀ ਜ਼ਰੂਰੀ ਹੈ। ਆਪਣੇ ਆਪਣੇ ਕੱਪੜੇ ਪਾਏ ਹਨ, ਰੰਗ ਰੱਖੇ ਹੋਏ ਨੇ, ਆਪੋ ਆਪਣੇ ਧਰਮ ਦੇ ਢੰਗ ਵਿੱਚ ਅਸੀਂ ਚੱਲ ਰਹੇ, ਇਹ ਬਾਹਰਲਾ ਹਿੱਸਾ। ਪਰ ਇਸ ਬੰਦੇ ਦੇ ਅੰਦਰ ਵੀ ਧਰਮ ਹੈ, ਇਹਦੀ ਨਿਸ਼ਾਨੀ ਕੀ ਹੈ? ਇਸ ਬੰਦੇ ਦੇ ਅੰਦਰ ਧਰਮ ਦੀ ਕੋਈ ਕਣੀ ਹੈ, ਇਹਦੀ ਨਿਸ਼ਾਨੀ ਕੀ? ਇਹਦਾ ਸੁਭਾਅ ਜਿਹੜਾ ਉਹ ਪਰਮਾਤਮਾ ਵਰਗਾ, ਅਤੇ ਪਰਮਾਤਮਾ ਦਾ ਸੁਭਾਅ ਹੈ ਗਰੀਬੁਲ ਪ੍ਰਸਤ ਹੈ, ਉਹ ਗਰੀਬਾਂ ਦੇ ਨਾਲ ਖਲੋਣ ਵਾਲਾ ਹੈ, ਹੰਕਾਰੀਆਂ ਦੇ ਨਾਲ ਨਹੀਂ। ਇਸ ਲਈ ਇਹ ਸਾਨੂੰ ਦੇਖ ਲੈਣਾ ਚਾਹੀਦਾ, ਜੇ ਅਸੀਂ ਵਸਤਰ ਧਰਮ ਵਾਲੇ ਪਾਏ ਨੇ, ਹਰ ਇੱਕ ਖਿੱਤੇ ਵਿੱਚ ਅਸੀਂ ਜਿਹੜਾ ਬੰਦਾ ਅੱਗੇ ਲੰਘਦਾ ਹੈ ਉਹਦੀ ਬਾਂਹ ਫੜ ਲੈਂਦੇ ਹਾਂ, ਜਿਹੜਾ ਪਿੱਛੇ ਡਿੱਗਦਾ ਉਹਦੀ ਬਾਂਹ ਛੱਡ ਦਿੰਦੇ ਹਾਂ। ਇਹਦਾ ਮਤਲਬ ਇਸ ਬੰਦੇ ਵਿੱਚ ਕੋਈ ਧਰਮ ਨਹੀਂ ਹੈ, ਬਿਲਕੁਲ ਨਹੀਂ ਹੈ। ਸੰਸਾਰ ਵਿੱਚ ਧਾਰਮਿਕ ਬੰਦੇ ਦਾ ਸੁਭਾਅ ਪਰਮਾਤਮਾ ਵਰਗਾ ਹੋਣਾ ਚਾਹੀਦਾ, ਨਹੀਂ ਤਾਂ ਉਹਦਾ ਕੋਈ ਤਾਲਮੇਲ ਨਹੀਂ ਹੈ, ਦੋਵਾਂ ਦਾ ਕੋਈ ਸੰਬੰਧ ਨਹੀਂ, ਦੋਵਾਂ ਦਾ ਜੋੜ ਕਿਵੇਂ ਬੈਠੇਗਾ? ਜਿਹਦੇ ਨਾਲ ਜਿਹਦਾ ਉਹ ਨਾਮ ਜਪ ਰਿਹਾ ਹੈ, ਜਿਹਦੇ ਉਹ ਬਾਣੀ ਪੜ੍ਹ ਰਿਹਾ, ਜਿਹਦੇ ਵਾਸਤੇ ਉਹ ਵੇਦ ਪੜ੍ਹ ਰਿਹਾ, ਜਿਹਦੇ ਵਾਸਤੇ ਕੁਰਾਨ ਬਾਈਬਲ ਪੜ੍ਹ ਰਿਹਾ, ਉਹ ਤੇ ਕਹਿੰਦਾ ਹੈ ਕਿ ਜਿਹੜੇ ਪਿੱਛੇ ਡਿੱਗੇ ਉਹਨਾਂ ਨਾਲ ਖੜਾ ਹੋ, ਪਰ ਜਿਹੜਾ ਇਹ ਸਭ ਕੁਝ ਪੜ੍ਹ ਰਿਹਾ ਹੈ ਉਹ ਜਿਹੜੇ ਜਿਹੜੇ ਅੱਗੇ ਨਿਕਲਦੇ ਉਹਨਾਂ ਦੀ ਬਾਂਹ ਫੜ ਲੈਂਦਾ, ਜਿਹੜੇ ਪਿੱਛੇ ਡਿੱਗਦੇ ਉਹਨਾਂ ਦੀ ਬਾਂਹ ਛੱਡ ਦਿੰਦਾ ਹੈ। ਇਸ ਕਰਕੇ ਇਹਦੇ ਅੰਦਰ ਕੋਈ ਧਰਮ ਨਹੀਂ ਹੈ, ਬਿਲਕੁਲ ਨਹੀਂ ਹੈ। ਗਰੀਬੁਲ ਪ੍ਰਸਤ ਹੈ, ਪਰਮਾਤਮਾ ਮੌਕਾ ਪ੍ਰਸਤ ਨਹੀਂ, ਗਰੀਬੁਲ ਪ੍ਰਸਤ ਹੈ। ਉਹ ਕਦੀ ਮੌਕੇ ਦੇ ਅਨੁਸਾਰ ਫੈਸਲੇ ਨਹੀਂ ਕਰਦਾ, ਵੀ ਜਿਵੇਂ ਦੀ ਹਵਾ ਵਗਦੀ ਉਵੇਂ ਦਾ ਫੈਸਲਾ ਨਹੀਂ, ਉਹਦੇ ਆਪਣੇ ਫੈਸਲੇ ਨਿੱਜੇ ਨੇ। ਪੁੱਛ ਨਾ ਸਾਜੇ ਪੁੱਛ ਨਾ ਟਾਹੇ, ਕਿਸੇ ਤੋਂ ਨਹੀਂ ਪੁੱਛਦਾ, ਕਿਸੇ ਸਮਾਜ ਦੀ ਪਰਵਾਹ ਨਹੀਂ ਕਰਦਾ, ਕਿਸੇ ਬਹੁਤੀ ਭੀੜ ਦੀ ਪਰਵਾਹ ਵੀ ਨਹੀਂ ਕਰਦਾ ਕਿ ਕਿੰਨੇ ਲੋਕ ਕਿਹੜੇ ਨਿਯਮ ਨੂੰ ਮੰਨ ਰਹੇ ਨੇ, ਦੀ ਕੋਈ ਪਰਵਾਹ ਨਹੀਂ ਕਰਦਾ, ਕਿਹੜੇ ਲੋਕ ਕਿਹੜੇ ਬੰਦੇ ਅੱਗੇ ਝੁਕੀ ਜਾ ਰਹੇ ਨੇ, ਦੀ ਕੋਈ ਪਰਵਾਹ ਨਹੀਂ ਕਰਦਾ, ਉਹਦੇ ਫੈਸਲੇ ਆਪਣੇ ਨੇ। ਤਾਂ ਇਸ ਤਰ੍ਹਾਂ ਦਾ ਉਹਦਾ ਸੁਭਾਅ ਕੀਰਤਨਨਾਮਾ ਵਿੱਚ ਜਾਪ ਸਾਹਿਬ ਦੇ ਅੰਦਰ ਗੁਰੂ ਸਾਹਿਬ ਨੇ ਸਾਰੇ ਕਲਗੀਧਰ ਪਾਤਸ਼ਾਹ ਨੇ ਕੀਰਤਨ ਨਾਮ ਉਚਾਰਨ ਕਰਨੇ ਸਨ, ਤਾਂ ਜਦੋਂ ਕੀਰਤਨ ਨਾਮ ਉਚਾਰਨੇ ਸਨ ਤਾਂ ਹਜ਼ੂਰ ਨੇ ਪਹਿਲਾਂ ਉਹਦਾ ਦੂਜਾ ਸਰੂਪ ਲਿਖ ਦਿੱਤਾ, ਕਹਿਣ ਲੱਗੇ ਜਿਹਦੇ ਨਾਮ ਮੈਂ ਕੀਰਤਨ ਉਚਾਰਨ ਲੱਗਾ ਉਹਦਾ ਪਹਿਲਾ ਨਾਮ ਜਿਹੜਾ ਸਰੂਪ ਹੈ ਉਹਦਾ ਕੋਈ ਚੱਕਰ ਚਿੰਨ੍ਹ ਨਹੀਂ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿੰਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ, ਐਸੀ ਮੂਰਤ ਜਿਹੜੀ ਚੱਲਦੀ ਨਹੀਂ, ਜਿਹੜੀ ਤਬਾਹ ਨਹੀਂ ਹੁੰਦੀ, ਜਿਹੜੀ ਖਤਮ ਨਹੀਂ ਹੁੰਦੀ, ਜਿਹੜੀ ਨਾਸ਼ਮਨ ਨਹੀਂ ਹੈ। ਅਚਲ ਮੂਰਤ ਅਨੁਭਵ ਪ੍ਰਕਾਸ਼, ਫਿਰ ਉਹ ਕਿਵੇਂ ਦੀ ਮੂਰਤ ਹੈ, ਕੋਈ ਤਸਵੀਰ ਹੈ? ਕਹਿਣ ਲੱਗੇ ਨਹੀਂ, ਉਹ ਇੱਕ ਤਜਰਬਾ ਹੈ, ਇੱਕ ਪ੍ਰਕਾਸ਼ ਹੈ, ਇੱਕ ਹੋਸ਼ ਹੈ, ਇੱਕ ਜਾਗ ਹੈ ਜੀਵਨ ਦੀ, ਜਿਹੜਾ ਅਨੁਭਵ ਵਿੱਚ ਆਉਂਦਾ, ਤਜਰਬੇ ਵਿੱਚ ਆਉਂਦਾ, ਫੀਲ ਕੀਤਾ ਜਾਂਦਾ, ਮਹਿਸੂਸ ਕਰ ਲਿਆ ਜਾਂਦਾ। ਅਨੁਭਵ ਪ੍ਰਕਾਸ਼ ਅਮਿਤੋਜ ਕਹੇਜਾ, ਇੱਕ ਉਹਦਾ ਸਰੂਪ ਹੈ ਅਮਿਤੋਜ। ਅਮਿਤੋਜ ਦਾ ਅਰਥ ਹੈ ਜਿਹਦੇ ਵਿੱਚ ਇੰਨੀ ਤਾਕਤ ਹੋਵੇ ਜਿਹਨੂੰ ਮਿਣਿਆ ਨਾ ਜਾ ਸਕੇ, ਜਿਹਨੂੰ ਤੋਲਿਆ ਨਾ ਜਾ ਸਕੇ। ਅਮਿਤੋਜ ਕਹੇਜਾ ਕੋਟ ਇੰਦਰ ਇੰਦਰਾਨ ਸ਼ਾਹੋ ਸ਼ਾਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਅੱਗੇ ਹੁਣ ਸਾਰੇ ਕਰਮ ਨਾਮ ਕਹਿਣਗੇ, ਹੁਸਨਲ ਚਿਰਾਗ ਹੈ ਕਿ ਸਾਹਿਬ ਦਿਮਾਗ ਹੈ, ਤੂੰ ਬੜਾ ਸਿਆਣਾ ਹੈ। ਪਰਮਾਤਮਾ ਦਾ ਸੁਭਾਅ ਹੈ, ਇਹ ਉਹਦਾ ਕੀਰਤਨ ਨਾਮ ਹੈ, ਉਹ ਬਹੁਤ ਸਿਆਣਾ। ਇਹ ਕੀਰਤਨ ਨਾਮ ਕਿ ਹੁਸਨਲ ਚਿਰਾਗ ਹੈ, ਸੁੰਦਰ ਬੜਾ ਹੈ, ਸੋਹਣਾ ਬੜਾ ਹੈ, ਇਹ ਵੀ ਉਹਦਾ ਸੁਭਾਅ, ਇਹ ਸਾਰੇ ਉਹਦੇ ਸੁਭਾਅ ਨੇ। ਤਾਂ ਹੁਣ ਅੱਜ ਆਪਾਂ ਜਿਸ ਨਾਮ ਦੀ ਵਰਤੋਂ ਕਰਾਂਗੇ, ਉਹ ਗੁਰੂ ਸਾਹਿਬ ਨੇ ਕਿਹਾ ਇੱਕ ਓਅੰਕਾਰ। ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਓਅੰਕਾਰ ਸਤਨਾਮ, ਸਤਨਾਮ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ, ਇੱਕ ਓਅੰਕਾਰ ਦਾ ਮਤਲਬ ਉਹ ਇੱਕ ਹੈ। ਓਅੰਕਾਰ ਇੱਕ ਆਵਾਜ਼ ਦਾ ਲਖਾਇਕ ਹੈ, ਧਿਆਨ ਦਿਓ, ਜਿਹੜਾ ਓਅੰਕਾਰ ਸ਼ਬਦ ਹੈ ਨਾ, ਜਿਵੇਂ ਕੋਈ ਆਵਾਜ਼ ਆਉਂਦੀ ਹੈ ਨਾ ਹਵਾ ਵਗੇ, ਆਪਾਂ ਉਹਨਾਂ ਪੱਤਿਆਂ ਦੀ ਆਵਾਜ਼ ਦਾ ਇੱਕ ਨਾਮ ਰੱਖ ਲੈਂਦੇ ਹਾਂ, ਧਿਆਨ ਦੇਣਾ। ਜਿਵੇਂ ਹਵਾ ਚੱਲਦੀ ਆਪਾਂ ਕਹਿੰਦੇ ਹਾਂ ਛਾਂ ਛਾਂ ਕਰ ਰਹੀ, ਹਵਾ ਦੀ ਆਵਾਜ਼ ਆਉਂਦੀ। ਇਸ ਤਰ੍ਹਾਂ ਇਸ ਬ੍ਰਹਿਮੰਡ ਵਿੱਚ ਜਿਹੜਾ ਵਾਹਿਗੁਰੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਉਹਦੀ ਜਿਹੜੀ ਆਵਾਜ਼ ਹੈ ਉਹ ਓਅੰਕਾਰ ਵਰਗੀ ਹੈ, ਇੱਕ ਓਅੰਕਾਰ ਵਰਗੀ ਹੈ। ਜਦੋਂ ਕਿਸੇ ਨੂੰ ਕੋਈ ਮਨੁੱਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਨਾਮ ਦਾ ਨਾਮ ਜਪਦਾ, ਗੁਰੂ ਦੀ ਦਿੱਤੀ ਮਤ ਦੇ ਅਨੁਸਾਰ ਜਿਉਂ ਜਿਉਂ ਜਪਦਾ, ਜਿਵੇਂ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ, ਤਾਂ ਉਹਦੇ ਵਿੱਚ ਦੋ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਕਿ ਇਸ ਨਾਮ ਨੂੰ ਸਿਮਰਨਾ ਹੈ ਔਰ ਇਸ ਤਰ੍ਹਾਂ ਸਰੀਰ ਦੀ ਸਾਧਨਾ ਕਰਨੀ ਹੈ। ਦੋ ਚੀਜ਼ਾਂ ਇਕੱਠੀਆਂ ਕਰਨੀਆਂ ਨੇ, ਇਸ ਨਾਮ ਨੂੰ ਜਪਣਾ ਹੈ, ਫਿਰ ਇਹਦਾ ਧਿਆਨ ਕਰਨਾ, ਫਿਰ ਇਹਦਾ ਸਿਮਰਨ ਕਰਨਾ, ਫਿਰ ਇਹਨੂੰ ਪਿਆਰ ਕਰਨਾ। ਤਾਂ ਜਦੋਂ ਇਸ ਨਾਮ ਨੂੰ ਕੋਈ ਜਪਦਾ ਹੀ ਜਾਂਦਾ, ਜਪਦਾ ਜਾਂਦਾ, ਤੇ ਇੱਕ ਦਿਨ ਉਸ ਨੂੰ ਉਸ ਸਤਨਾਮ ਦੀ ਪ੍ਰਤੀਤੀ ਹੋਣ ਲੱਗ ਪੈਂਦੀ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਇੱਕ ਓਅੰਕਾਰ ਸਤਨਾਮ, ਜੋ ਆਪਣੇ ਆਪ ਇਸ ਸਾਰੇ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ, ਇੱਥੇ ਫੈਲਿਆ ਹੋਇਆ, ਸਾਰੇ ਸੰਸਾਰ ਨੂੰ ਚਲਾ ਰਿਹਾ। ਇਹ ਜਿਹੜਾ ਸ਼ਬਦ ਹੈ, ਇਹ ਜਿਹੜਾ ਨਾਮ ਹੈ, ਇੱਕ ਚੀਜ਼ ਦਾ ਲਖਾਇਕ ਹੈ। ਜਿਵੇਂ ਆਪਾਂ ਕਹਿੰਦੇ ਹਾਂ, ਇੱਕ ਤਾਂ ਹਵਾ ਵਗ ਰਹੀ ਹੈ, ਧਿਆਨ ਦਿਓ, ਹਵਾ ਵਗ ਰਹੀ। ਮੈਂ ਉਦਾਹਰਨਾਂ ਦਿਆਂ ਥੋੜ੍ਹੀਆਂ ਜਿਹੀਆਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਸ਼ਬਦ ਨਾਲ ਜੋੜਿਆ ਸਿੱਖ ਨੂੰ ਗੁਰੂ ਸਾਹਿਬ ਨੇ, ਬਾਣੀ ਨਾਲ ਜੋੜਿਆ ਹੈ, ਪਰ ਇਹ ਅਸੀਂ ਬਹੁਤ ਇਹਦੇ ਉੱਤੇ ਘੱਟ ਸਟੱਡੀ ਕੀਤੀ, ਸ਼ਬਦ ਦੇ ਉੱਤੇ ਕਿਤੇ ਕਿਤੇ ਹੋਈ, ਬਹੁਤ ਘੱਟ ਪੜ੍ਹਿਆ ਜ਼ਰੂਰ ਹੈ। ਤੁਸੀਂ ਵੇਖੋਗੇ 101 ਅਖੰਡ ਪਾਠ ਸਾਹਿਬ ਤੁਹਾਨੂੰ ਮਿਲ ਜਾਣਗੇ, ਇੱਕ ਥਾਂ 'ਤੇ ਇਕੱਠੇ ਟਿਕੇ ਹੋਏ। ਚਲੋ ਬਾਣੀ ਦਾ ਜਾਪ ਹੈ, ਪਰ ਕਿਤੇ ਕਿਤੇ ਤੁਹਾਨੂੰ ਮਿਲੇਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ, ਜਿੱਥੇ ਕੁਝ ਨਾ ਕੁਝ ਇਹਦੇ ਬਾਰੇ ਸਮਝਿਆ ਵੀ ਜਾਂਦਾ ਵੀ ਕੀ ਹੈ। ਤਾਂ ਇਸ ਤਰ੍ਹਾਂ ਸਮਝ ਲਈਏ ਵੀ ਇੱਕ ਓਅੰਕਾਰ ਕੀ ਹੈ। ਬੜੇ ਥਾਵਾਂ 'ਤੇ ਅਸੀਂ ਲਿਖਾ ਦਿੱਤਾ, ਗੱਡੀਆਂ ਦੇ ਉੱਤੇ, ਪੋਸਟਰਾਂ ਦੇ ਉੱਤੇ, ਸਭ ਥਾਵਾਂ 'ਤੇ ਲਿਖ ਦਿੱਤਾ, ਬਸ ਆਪ ਨਹੀਂ ਸੁਣਿਆ, ਇਹ ਗਲਤੀ ਕਰ ਗਏ। ਤਸਵੀਰਾਂ 'ਤੇ ਲਾ ਕੇ ਅਸੀਂ ਆਪਣੇ ਡਰਾਇੰਗ ਰੂਮ ਵਿੱਚ ਵੀ ਟੰਗਿਆ ਹੈ, ਹੋਰ ਆਪਣੀਆਂ ਦੁਕਾਨਾਂ ਵਿੱਚ ਵੀ ਰੱਖਿਆ। ਬੜੇ ਕਾਰੀਗਰਾਂ ਨੇ ਬਣਾ ਵੀ ਦਿੱਤਾ ਇਸ ਨੂੰ, ਇੱਕ ਓਅੰਕਾਰ ਨੂੰ, ਬੜੇ ਤਰੀਕਿਆਂ ਦੇ ਨਾਲ ਇਹਨੂੰ ਲੋਕ ਜਪਦੇ ਵੀ ਨੇ, ਰਿਧੀਆਂ ਸਿੱਧੀਆਂ ਇਕੱਠੀਆਂ ਕਰਨ ਵਾਸਤੇ ਬੜਾ ਕੁਝ ਚੱਲਦਾ ਹੈ। ਆਸ਼ਾ ਨਹੀਂ, ਗੁਰਮਤ ਦਾ ਆਸ਼ਾ ਸਮਝ ਲੈਣਾ ਚਾਹੀਦਾ, ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਕਿ ਗੁਰਮਤ ਦੇ ਵਿੱਚ ਗੁਰੂ ਸਾਹਿਬ ਨੇ ਜਿਹੜੀ ਸੇਵਾ ਤੇ ਸਿਮਰਨ ਦਿੱਤਾ ਹੈ, ਕਿ ਉਹ ਜਪ ਕੇ ਬੰਦੇ ਨੇ ਸ਼ਕਤੀ ਇਕੱਠੀ ਕਰਨੀ ਹੈ ਜਾਂ ਪਰਮਾਤਮਾ ਨੂੰ ਮਿਲਣਾ ਹੈ। ਰਸਤੇ ਦੋ ਨੇ, ਦੋ ਰਸਤੇ ਨੇ ਨਾ, ਇੱਕ ਸ਼ਿਵ ਹੈ, ਇੱਕ ਸ਼ਕਤੀ ਹੈ। ਅਸੀਂ ਕੁਝ ਜਪਣਾ ਹੈ, ਕੋਈ ਸੇਵਾ ਕਰਨੀ ਹੈ, ਉਹ ਕਾਹਦੇ ਵਾਸਤੇ? ਸ਼ਕਤੀ ਇਕੱਠੀ ਕਰਨ ਵਾਸਤੇ ਹੈ, ਜਾਂ ਜਿਸ ਦਾ ਨਾਮ ਜਪ ਰਿਹਾ ਉਹਨੂੰ ਮਿਲਣ ਵਾਸਤੇ ਹੈ? ਜੇ ਤਾਂ ਇਕੱਲੀ ਸ਼ਕਤੀ ਵਾਸਤੇ ਹੈ, ਨਿਰੋਲ ਮਨਮਤ ਹੈ, ਇਕੱਲੀ ਸ਼ਕਤੀ ਵਾਸਤੇ। ਜੇ ਪਰਮਾਤਮਾ ਵਾਸਤੇ ਹੈ, ਹਾਂ ਉਹਦੇ ਨਾਲ ਦੋਵੇਂ ਕਾਰਜ ਜਿਹੜੇ ਨੇ ਸਿੱਧ ਹੋ ਜਾਣਗੇ, ਕਿਉਂਕਿ ਜਦੋਂ ਉਹਦੇ ਨਾਲ ਸੰਬੰਧ ਜੁੜਿਆ, ਸ਼ਕਤੀ ਆਪੇ ਆ ਗਈ, ਉਹ ਗਲਤ ਨਹੀਂ ਹੈ। ਪਰ ਅਸੀਂ ਗਲਤੀ ਇੱਥੇ ਕਰ ਲਈ ਵੀ ਸਾਡਾ ਧਰਮ ਵੀ ਤਾਕਤਾਂ ਇਕੱਠੀਆਂ ਕਰਨ ਵਾਸਤੇ ਹੈ। ਅਸੀਂ ਕਿੰਨੇ ਕੁ ਸ਼ਕਤੀਵਾਨ ਹੋ ਜਾਈਏ, ਅਸੀਂ ਕਿੰਨੇ ਕੁ ਵੱਡੇ ਸਿੱਧ ਹੋ ਜਾਈਏ, ਸਾਡੀ ਖੋਜ ਬੜੀ ਹੋ ਜਾਏ। ਤਾਂ ਇਸ ਤਰ੍ਹਾਂ ਵਪਾਰ ਦਾ ਸਿਸਟਮ ਜਿਹੜਾ ਹੈ, ਗੁਰੂ ਸਾਹਿਬ ਨੇ ਇਹਨੂੰ ਇਨਕਾਰਿਆ। ਹਜ਼ੂਰ ਨੇ ਕਿਹਾ ਵੀ ਤੂੰ ਉਹਨੂੰ ਜਪ ਪਿਆਰ ਨਾਲ, ਪ੍ਰੇਮ ਨਾਲ ਜਪੇਗਾ, ਭਾਵਨਾ ਨਾਲ ਉਹਨੂੰ ਜਪੇਗਾ। ਤਾਂ ਇੱਕ ਗੱਲ ਪੱਕੀ ਕਹੀ ਗੁਰੂ ਸਾਹਿਬ ਨੇ, ਕਹਿਣ ਲੱਗੇ ਜਿਉਂ ਜਿਉਂ ਉਹਦੇ ਨੇੜੇ ਜਾਏਗਾ, ਤਾਕਤਾਂ ਤੇਰੇ ਪਿੱਛੇ ਤੁਰਨ ਲੱਗ ਪੈਣਗੀਆਂ। ਗੱਲ ਸੱਚਾਈ ਹੈ, ਪਰ ਤੂੰ ਜਪ ਹੀ ਤਾਕਤਾਂ ਵਾਸਤੇ ਰਿਹਾ, ਇਹ ਗੁਰਮਤ ਦਾ ਰਸਤਾ ਨਹੀਂ ਹੈ, ਇਹ ਤਰੀਕਾ ਹੈ ਉਹਦੇ ਵਿੱਚ ਲੀਨ ਹੋਣ ਦਾ। ਇਸ ਲਈ ਦੋ ਤਰ੍ਹਾਂ ਦਾ ਨਾਮ, ਦੋ ਤਰ੍ਹਾਂ ਦਾ ਯੋਗ ਹੈ ਸੰਸਾਰ ਵਿੱਚ। ਇੱਕ ਹੱਠ ਯੋਗ ਪਹਿਲਾਂ ਸੀ, ਗੁਰੂ ਸਾਹਿਬ ਨੇ ਸਹਿਜ ਯੋਗ ਦੱਸਿਆ। ਸਹਿਜ ਯੋਗ ਦਾ ਮਤਲਬ ਉਹਦੇ ਵਿੱਚ ਲੀਨ ਹੋਣਾ, ਹੱਠ ਯੋਗ ਦਾ ਮਤਲਬ ਉਹਦੇ ਕੋਲੋਂ ਤਾਕਤ ਲੈ ਕੇ ਆਪਣੇ ਆਪ ਨੂੰ ਵੱਡਾ ਕਰਨਾ। ਬੜਾ ਵੱਡਾ ਫਰਕ ਹੈ ਦੋਵਾਂ ਵਿੱਚ। ਤਾਂ ਇਹ ਇੱਕ ਓਅੰਕਾਰ ਸ਼ਬਦ ਨਾਲ ਜੋੜਿਆ ਸੀ ਗੁਰੂ ਸਾਹਿਬ ਨੇ ਸਾਨੂੰ, ਤਾਂ ਅਸੀਂ ਸ਼ਬਦ ਨੂੰ ਪੜ੍ਹਿਆ ਵੀ, ਪੜ੍ਹਨਾ ਚਾਹੀਦਾ ਹੈ। ਕੋਈ ਵੀ ਚੀਜ਼ ਜਿਹੜੀ ਹੈ ਗਲਤ ਨਹੀਂ, ਜਪਣਾ ਗਲਤ ਨਹੀਂ ਹੈ, ਸ਼ਬਦ ਨੂੰ ਜਪ ਸਕਦੇ ਹਾਂ, ਉਹਦੀ ਰਿਪੀਟਿੰਗ ਵੀ ਸ਼ਕਤੀ ਪੈਦਾ ਕਰੇਗੀ। ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ, ਪਰ ਵਿਚਾਰ ਨਹੀਂ ਸਾਡੇ ਵਿੱਚ। ਇਸ ਕਰਕੇ ਜਿਹੜਾ ਇੱਕ ਓਅੰਕਾਰ ਲਫ਼ਜ਼ ਹੈ, ਇਹ ਕੀ ਹੈ? ਸਤਨਾਮ। ਮੈਂ ਉਦਾਹਰਨ ਦਿਆਂਗਾ, ਜਿਵੇਂ ਇੱਕ ਹਵਾ ਵਹਿ ਰਹੀ ਤੇ ਇੱਕ ਉਹਦਾ ਨਾਮ ਹੈ ਹਵਾ, ਇੱਕ ਵਹਿ ਰਹੀ ਇਸ ਬ੍ਰਹਿਮੰਡ ਵਿੱਚ, ਦਿਸਦੀ ਨਹੀਂ। ਅੱਜ ਤੱਕ ਕੋਈ ਵੀ ਹਵਾ ਦੀ ਤਸਵੀਰ ਨਹੀਂ ਲੈ ਰਿਹਾ, ਕਿਤੇ ਵੀ ਹਵਾ ਦੀ ਤਸਵੀਰ ਨਹੀਂ ਬਣਦੀ, ਕਿਸੇ ਛਾਪੇ ਹੀ ਨਹੀਂ। ਇਹਨਾਂ ਅੱਜ ਕੱਲ੍ਹ ਇੰਨਾ ਵਿਗਿਆਨ ਵਧਿਆ ਪਰ ਕੋਈ ਹਵਾ ਦੀ ਤਸਵੀਰ ਲੈ ਸਕਿਆ? ਨਹੀਂ ਲਈ ਜਾ ਸਕਦੀ। ਪਰ ਉਹਦਾ ਇੱਕ ਨਾਮ ਰੱਖਿਆ ਅਸੀਂ ਸੰਸਾਰ ਦੇ ਵਿੱਚ, ਕਿਸੇ ਨੇ ਕਹਿ ਦਿੱਤਾ ਪਵਨ ਹੈ, ਕਿਸੇ ਨੇ ਕਹਿ ਦਿੱਤਾ ਹਵਾ ਹੈ, ਕਿਸੇ ਨੇ ਕਹਿ ਦਿੱਤਾ ਅੱਜ ਹਵਾ ਠੰਡੀ ਹੈ, ਕਿਸੇ ਨੇ ਕਹਿ ਦਿੱਤਾ ਅੱਜ ਹਵਾ ਗਰਮ ਹੈ, ਕਿਸੇ ਨੇ ਕਹਿ ਦਿੱਤਾ ਰਫਤਾਰ ਤੇਜ਼ ਹੈ, ਕਿਸੇ ਨੇ ਕਿਹਾ ਮੱਧਮ ਹੈ। ਇਹ ਸਾਰੇ ਲਫ਼ਜ਼ ਵਰਤੇ ਗਏ ਨਾ ਉਹਦੇ ਵਾਸਤੇ, ਹਵਾ ਵਾਸਤੇ, ਤਾਂ ਉਹਦੇ ਵਾਸਤੇ ਸਾਰੇ ਲਫ਼ਜ਼ ਵਰਤੇ ਗਏ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਭਗਤਾਂ ਨੇ ਬ੍ਰਹਿਮੰਡ ਵਿੱਚ ਜਦੋਂ ਉਸ ਨਾਮ ਨੂੰ ਵੇਖਿਆ ਨਾ ਜਿਹੜਾ ਸਾਨੂੰ ਨਹੀਂ ਦਿਸਦਾ, ਸੁਣਿਆ ਉਸ ਨੂੰ ਜਿਹਦੇ ਤੱਕ ਸਾਡੇ ਕੰਨ ਨਹੀਂ ਗਏ ਅਜੇ ਤੱਕ, ਤਾਂ ਜਦੋਂ ਉਹਨਾਂ ਨੇ ਸੁਣਿਆ ਜਿਵੇਂ ਅਸੀਂ ਹਵਾ ਨੂੰ ਮਹਿਸੂਸ ਕੀਤਾ ਤੇ ਲਫ਼ਜ਼ ਵਰਤਿਆ ਹਵਾ, ਇਸ ਤਰ੍ਹਾਂ ਭਗਤਾਂ ਨੇ ਉਸ ਨਾਮ ਨੂੰ ਮਹਿਸੂਸ ਕੀਤਾ ਤੇ ਲਫ਼ਜ਼ ਵਰਤਿਆ ਇੱਕ ਓਅੰਕਾਰ ਸਤਨਾਮ, ਉਹ ਇਸ ਤਰ੍ਹਾਂ ਦਾ ਹੈ, ਉਹਦਾ ਨਾਮ ਰੱਖ ਦਿੱਤਾ। ਹੁਣ ਉਹਦੇ ਤੱਕ ਜਿਨ੍ਹਾਂ ਨੇ ਇਸ ਸ਼ਬਦ ਨੂੰ ਜਪਿਆ, ਸਹਿਜੇ ਸਹਿਜੇ ਉਹਨਾਂ ਦੀ ਸੁਰਤ ਇੰਨੀ ਛੋਟੀ ਹੁੰਦੀ ਗਈ, ਬਰੀਕ ਹੁੰਦੀ ਗਈ, ਜਿਵੇਂ ਭਗਤ ਜੀ ਨੇ ਕਿਹਾ ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਓ ਲਾਗਾ। ਜਿਵੇਂ ਸੂਈ ਵਿੱਚ ਧਾਗਾ ਪਾਉਣ ਵਾਸਤੇ ਕਦੀ ਬੰਦਾ ਇੱਧਰ ਉੱਧਰ ਦੇਖਦਾ, ਕਦੀ ਦੇਖਦਾ ਇੱਧਰ ਉੱਧਰ, ਜਦੋਂ ਸੂਈ ਵਿੱਚ ਧਾਗਾ ਪਾਉਂਦਾ ਨਹੀਂ ਦੇਖ ਸਕਦਾ, ਕਿਉਂਕਿ ਬੜੀ ਇਕਾਗਰਤਾ ਚਾਹੀਦੀ ਹੈ। ਤਾਂ ਵੇਖੋ ਇੱਕ ਸੰਸਾਰਕ ਦੋ ਕੱਪੜਿਆਂ ਦੇ ਟੁਕੜਿਆਂ ਨੂੰ ਇਕੱਠਾ ਕਰਨ ਲਈ ਬੰਦੇ ਕੋਲ ਇੰਨੀ ਇਕਾਗਰਤਾ ਚਾਹੀਦੀ ਵੀ ਸੂਈ ਵਿੱਚ ਧਾਗਾ ਪਾਉਣ ਲੱਗਿਆਂ ਧਿਆਨ ਜਮਾਉਣਾ ਪੈਂਦਾ ਹੈ। ਤੇ ਜੋੜਨਾ ਕੀ ਹੈ, ਦੋ ਛੋਟੇ ਛੋਟੇ ਟੁਕੜੇ ਨੇ ਕੱਪੜੇ ਦੇ। ਇੰਨੇ ਚਿਰ ਦੀ ਸਾਡੀ ਸੁਰਤ ਉਖੜ ਗਈ, ਰੱਬ ਤੋਂ ਦੂਰ ਚਲੀ ਗਈ, ਸ਼ਬਦ ਤੋਂ ਪਾਸੇ ਚਲੀ ਗਈ, ਉਹਨੂੰ ਅਸੀਂ ਕਹਿੰਦੇ ਹਾਂ ਸੁਰਤ ਜੁੜ ਜਾਏ ਰੱਬ ਦੇ ਨਾਲ। ਧਿਆਨ ਤੇ ਇੰਨਾ ਵੀ ਕੋਈ ਨਹੀਂ ਸਾਡੇ ਕੋਲ ਵੀ ਜਿੰਨਾ ਸੂਈ ਵਿੱਚ ਧਾਗਾ ਪਾਉਣ ਲੱਗਿਆਂ ਲਾਈਦਾ ਹੈ, ਇੰਨਾ ਵੀ ਧਿਆਨ ਕੋਈ ਨਹੀਂ, ਨਾ ਇੰਨਾ ਸਰੀਰ ਟਿਕਦਾ, ਨਾ ਇਤਨਾ ਮਨ ਟਿਕਦਾ, ਨਾ ਇੰਨਾ ਧਿਆਨ, ਨਾ ਅਸੀਂ ਯਤਨ ਕਰਦੇ। ਬਸ 300 ਸਾਲਾ ਮਨਾਇਆ, ਕਦੀ 400 ਸਾਲਾ ਮਨਾ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਕੀ ਹੈ ਇਹਦੇ ਬਾਰੇ ਜਾਣਨ ਦਾ ਅਸੀਂ ਬਹੁਤ ਘੱਟ ਯਤਨ ਕੀਤਾ। ਤਾਂ ਸਤਿਗੁਰੂ ਨੇ ਬਚਨ ਕੀਤੇ, ਇਹ ਹੈ ਉਹਦਾ ਸਤਨਾਮ ਕਾਇਮ ਰਹਿਣ ਵਾਲਾ, ਇਹਨੂੰ ਕੋਈ ਨਾਮ ਹੀ ਜਪੇਗਾ ਤਾਂ ਵੀ ਕਾਇਮ ਰਹੇਗਾ ਉਹ ਨਾਮ ਜਿਹੜਾ ਹੈ, ਜਿਹੜਾ ਇਹਦੇ ਤੱਕ ਚਲਾ ਗਿਆ ਇਹ ਪਰਮਾਤਮਾ ਦਾ ਦਰਵਾਜ਼ਾ ਹੈ। ਧਿਆਨ ਦਿਓ, ਅੱਗੇ ਜਾ ਕੇ ਜਪਜੀ ਸਾਹਿਬ ਦੇ ਅੰਦਰ, ਰਹਿ ਰਾਸ ਦੇ ਅੰਦਰ ਸੋਦਰ ਵਿੱਚ, ਤੇ ਇੱਕ ਵਾਰੀ ਹੋਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਾਣੀ ਆਵੇਗੀ ਜਿਹਦਾ ਨਾਮ ਹੈ ਸੋਦਰ। ਉੱਥੇ ਕੀ ਹੈ, ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਬੰਦਾ ਪਰਮਾਤਮਾ ਦੇ ਦਰਵਾਜ਼ੇ ਤੇ ਜਾਏਗਾ ਨਾ, ਭਗਤ ਗਏ ਉਹਦੇ ਦਰਵਾਜ਼ੇ ਤੇ, ਤਾਂ ਦਰਵਾਜ਼ੇ ਦੇ ਉੱਤੇ ਕੀ ਮਿਲਿਆ ਉਹਨਾਂ ਨੂੰ? ਸਭ ਤੋਂ ਪਹਿਲਾਂ ਪਹਿਰੇਦਾਰ ਕੌਣ ਸੀ, ਕੌਣ ਸੀ ਉਹਦਾ ਦਰਬਾਨ? ਜਦੋਂ ਉਹਦੇ ਤੱਕ ਕੋਈ ਗਿਆ ਤੇ ਰਸਤੇ ਵਿੱਚ ਦਰਵਾਜ਼ੇ ਦੇ ਉੱਤੇ ਬੜੇ ਸੋਹਣੇ ਸੰਗੀਤ, ਉਸੇ ਨੂੰ ਕਿਹਾ ਗੁਰੂ ਸਾਹਿਬ ਨੇ ਇੱਕ ਓਅੰਕਾਰ, ਸੋ ਦਰ ਤੇਰਾ ਕਿਹਾ, ਤੇਰਾ ਦਰਵਾਜ਼ਾ ਕਿਵੇਂ ਦਾ ਹੈ? ਉਸ ਦਰਵਾਜ਼ੇ ਤੇ ਗਏ, ਸਪਸ਼ਟ ਬਾਣੀ ਵਿੱਚ ਸ਼ਬਦ ਆਏ ਨੇ, ਭਗਤ ਨਾਮਦੇਵ ਜੀ ਕਹਿੰਦੇ ਮੈਂ ਉਹਦੇ ਦਰਵਾਜ਼ੇ ਤੇ ਪਹੁੰਚਿਆ ਤੇ ਪਰਮਾਤਮਾ ਨੇ, ਪਰਮੇਸ਼ਰ ਨੇ ਸਪਸ਼ਟ ਕਿਹਾ ਵੀ ਤੂੰ ਕੌਣ ਹੈ ਜਿਹੜਾ ਬਾਹਰ ਖੜਾ, ਤੂੰ ਕੌਣ ਆਇਆ, ਤੂੰ ਕੁਨ ਰੇ? ਤੇ ਮੈਂ ਜਵਾਬ ਦਿੱਤਾ ਮੈਂ ਜੀ ਨਾਮਾ। ਅਜੇ ਦੋ ਜਣੇ ਗੱਲਾਂ ਕਰ ਰਹੇ ਨੇ, ਇੱਕ ਪਾਸੇ ਅਕਾਲ ਪੁਰਖ ਵਾਹਿਗੁਰੂ, ਇੱਕ ਪਾਸੇ ਨਾਮਦੇਵ ਜੀ, ਅਜੇ ਦੋ ਨੇ ਇੱਕ ਨਹੀਂ ਹੋਏ, ਦੋਵਾਂ ਦੀ ਗੱਲਬਾਤ ਚੱਲ ਰਹੀ ਹੈ। ਉਸ ਦਰਵਾਜ਼ੇ ਤੇ ਪਹੁੰਚ ਗਏ, ਦਰਵਾਜ਼ੇ ਤੇ ਜਾਣਾ ਪ੍ਰਯੋਜਨ ਹੈ ਮਨੁੱਖ ਦਾ। ਧਿਆਨ ਦਿਓ, ਗੁਰਦੁਆਰਾ ਦਰਵਾਜ਼ਾ ਹੈ ਪਰਮਾਤਮਾ ਦਾ, ਘਰ ਤੇ ਇਸ ਤੋਂ ਅੱਗੇ ਹੈ ਨਾ। ਵਿਦਵਾਨਾਂ ਨੇ ਇਹਦੇ ਉੱਤੇ ਬੜੇ ਬੜੇ ਫਿਲਾਸਫੀ ਕਈ, ਬੜੀ ਬੜੀ ਖੋਜ ਕੀਤੀ ਵੀ ਵੇਖੀ ਕਿਤੇ ਗੁਰਦੁਆਰੇ ਮੰਦਿਰ ਮਸਜਿਦ ਵਿੱਚ ਨਾ ਬੈਠ ਜਾਈ, ਕਿਤੇ ਇੱਥੇ ਨਾ ਅਟਕ ਜਾਈ ਸਿਰਫ, ਕਿਤੇ ਗੁਰਦੁਆਰਾ ਹੀ ਤੇਰਾ ਜੀਵਨ ਸਿਰਫ ਇੱਥੇ ਰੁਕ ਜਾਣਾ ਵੀ ਗੁਰਦੁਆਰੇ ਆ ਗਏ ਗੱਲ ਖਤਮ ਹੋ ਗਈ। ਗੁਰਦੁਆਰੇ ਆਏ ਪਰ ਅੱਗੇ ਤਾਂ ਕਿਤੇ ਨਹੀਂ ਗਏ, ਉਹ ਯਾਦਤਾਂ ਰਹੀਆਂ ਪੁਰਾਣੀਆਂ ਜਿਹੜੀਆਂ ਪਿੱਛੇ ਸਨ। ਘਰ ਨੂੰ ਵੀ ਤਿਆਗਿਆ, ਗੁਰਦੁਆਰੇ ਵਿੱਚ ਵੀ ਆਏ, ਮੰਦਿਰ ਵਿੱਚ ਵੀ ਗਏ, ਆਸ਼ਰਮ ਵਿੱਚ ਵੀ ਗਏ, ਡੇਰੇ ਵਿੱਚ ਵੀ ਗਏ, ਸਭ ਕੁਝ ਕੀਤਾ ਪਰ ਤਿੰਨ ਚੀਜ਼ਾਂ ਨਾ ਬਦਲੀਆਂ। ਉਹ ਕਿਹੜੀਆਂ ਨੇ? ਸਿੱਖੀ ਤਿੰਨ ਪ੍ਰਕਾਰ ਦੀ, ਮਨ ਦੀ ਸਿੱਖੀ, ਬਚਣ ਦੀ ਸਿੱਖੀ ਅਤੇ ਕਰਮ ਦੀ ਸਿੱਖੀ। ਨਾ ਤੇ ਮਨ ਦੀ ਸੋਚ ਬਦਲੀ, ਕੁਝ ਚੀਜ਼ਾਂ ਉੱਥੇ ਛੱਡ ਆਏ ਪਿੱਛੇ ਘਰ ਵਿੱਚ, ਇੱਥੇ ਹੋਰ ਫੜ ਲਈਆਂ ਆ ਕੇ। ਉੱਥੇ ਪਰਿਵਾਰ ਬਰਾਦਰੀ ਵਿੱਚ ਈਰਖਾ ਸੀ, ਇੱਥੇ ਆਪਸ ਵਿੱਚ ਸ਼ੁਰੂ ਕਰ ਲਈ। ਫਰਕ ਕੋਈ ਨਹੀਂ ਪਿਆ, ਚੀਜ਼ ਉਹੀ ਹੈ, ਕੱਪੜੇ ਬਦਲ ਲਏ, ਸਿਰਫ ਕੱਪੜੇ ਹੋਰ ਪਾਏ, ਕੰਮ ਉਹੀ ਰਹੇ। ਉੱਥੇ ਕਿਸੇ ਪਾਰਟੀਬਾਜ਼ੀ ਵਿੱਚ ਪਿੰਡ ਵਿੱਚ ਇੱਕ ਦੂਜੇ ਨਾਲ ਈਰਖਾ ਕਰਨੀ ਸੀ, ਪਿੰਡ ਛੱਡ ਦਿੱਤਾ, ਥਾਂ ਬਦਲ ਲਈ, ਈਰਖਾ ਨਹੀਂ ਛੱਡੀ। ਇਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਸਾਂਪ ਕੁੰਚ ਛੋਡੈ ਬਿਖ ਨਹੀਂ ਛੱਡੈ। ਸੱਪ ਜਿਹੜਾ ਹੈ ਨਾ, ਕੁੰਜ ਛੱਡ ਦਿੰਦਾ। ਕੁੰਜ ਦਾ ਮਤਲਬ ਸਰੀਰ ਦੇ ਉੱਪਰ ਵਾਲਾ ਜਿਹੜਾ ਕਵਰ ਹੈ, ਸੱਪ ਲਾਹ ਦਿੰਦਾ ਕੁਝ ਸਮੇਂ ਤੋਂ ਬਾਅਦ, ਆਪਣੇ ਸਰੀਰ ਤੋਂ ਉਤਾਰ ਦਿੰਦਾ। ਗੁਰਮੁਖਾਂ ਨੇ ਇਹਦੇ ਬਾਰੇ ਖੋਜ ਕੀਤੀ ਕਿ ਇਸੇ ਤਰ੍ਹਾਂ ਹੀ ਧਾਰਮਿਕ ਬੰਦਾ ਕੱਪੜੇ ਬਦਲ ਲੈਂਦਾ, ਕੁੰਜ ਲਾਹ ਦਿੰਦਾ ਹੈ। ਸਾਂਪ ਕੁੰਚ ਛੱਡੈ, ਤੁਸੀਂ ਵੇਖਣਾ ਕਦੇ ਪਿੰਡਾਂ ਵਿੱਚ, ਇਹਨਾਂ ਦਿਨਾਂ ਵਿੱਚ ਸੱਪ ਨੇ ਜਦੋਂ ਉਹਦੇ ਸਰੀਰ ਦਾ ਉੱਪਰਲੀ ਚਮੜੀ ਉਖੜ ਜਾਂਦੀ ਤਾਂ ਉਹ ਫਿਰ ਕੰਢਿਆਂ ਦੇ ਵਿੱਚੋਂ ਦੀ ਨਿਕਲਦਾ ਵੀ ਉਹਦੇ ਸਰੀਰ ਦਾ ਉੱਪਰਲਾ ਕੱਪੜਾ ਲੈ ਜਾਏ, ਉਹ ਆਪਣੀ ਕੁੰਜ ਨੂੰ ਲਾਉਂਦਾ ਹੈ, ਕੁਦਰਤੀ ਹੈ ਉਹ। ਪਰ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਵੇਖੋ ਕੁੰਜ ਤਾਂ ਲਾਹ ਦਿੱਤੀ ਉਸਨੇ, ਪਰ ਕੀ ਕੁੰਜ ਲਾਉਣ ਨਾਲ ਉਹਨੇ ਅੰਦਰੋਂ ਜ਼ਹਿਰ ਵੀ ਕੱਢੀ ਹੈ, ਜ਼ਹਿਰ ਤੇ ਉਹ ਨਹੀਂ ਭਰੀ ਰਹੀ। ਇਸ ਤਰ੍ਹਾਂ ਬੰਦਾ ਕਈ ਵਾਰੀ ਕੁੰਜ ਲਾਹ ਦਿੰਦਾ, ਯਾਨੀ ਕਿ ਪਿਛਲੇ ਕੱਪੜੇ ਲਾਹ ਦਿੰਦਾ, ਸੰਸਾਰੀ ਜਿਹੜੇ ਨੇ ਕੱਪੜੇ ਉਤਾਰ ਦਿੱਤੇ, ਹੋਰ ਪਾ ਲਏ, ਕੁੰਜ ਛੱਡ ਦਿੱਤੀ, ਪਰ ਅੰਦਰੋਂ ਜ਼ਹਿਰ ਕੋਈ ਨਹੀਂ ਗਈ, ਵਿਚਾਰਧਾਰਾ ਤੇ ਉਹੀ ਰਹੀ ਹੈ, ਖਿਆਲ ਤੇ ਉਹੀ ਰਹੇ, ਸੋਚਣੇ ਉਹੀ ਰਹੇ। ਇਹ ਕੇਵਲ ਕੱਪੜੇ ਬਦਲਣ ਵਾਲਿਆਂ ਦੀ ਗੱਲ ਨਹੀਂ, ਇਹ ਗ੍ਰਿਸ਼ਤੀ ਦੀ ਬਾਤ ਵੀ ਉਹੀ ਹੈ, ਜਿਹੜਾ ਹਰ ਇੱਕ ਕਰਮ ਤੇ ਧਰਮ ਅਨੁਸਾਰ ਕਰਦਾ ਹੈ ਪਿਆ। ਉਹ ਸਾਲ ਬਾਅਦ ਆਪਣੇ ਧਾਰਮਿਕ ਸਥਾਨ ਤੇ ਵੀ ਜਾਂਦਾ ਹੈ, ਜਾਂ ਮਹੀਨੇ ਬਾਅਦ ਵੀ ਜਾਂਦਾ, ਨੇਮ ਬੰਨਿਆ ਹੋਇਆ ਉਹਨੇ, ਚੁਣਿਆ ਹੋਇਆ ਵੀ ਇਸ ਗੁਰਦੁਆਰੇ ਇਸ ਵਾਰ ਜਾਣਾ, ਇਸ ਮੰਦਿਰ ਇਸ ਵਾਰ ਜਾਣਾ। ਉਹ ਸਭ ਕੁਝ ਕਰਦਾ ਹੈ, ਵਿਚਾਰਧਾਰਾ ਨੂੰ ਨਹੀਂ ਬਦਲਦਾ, ਜ਼ਹਿਰ ਨਹੀਂ ਕੱਢਦਾ, ਕੁੰਜ ਬਦਲੀ ਜਾਂਦਾ, ਸਾਰੇ ਇਹਦੇ ਵਿੱਚ ਆਉਂਦੇ ਨੇ। ਜਦੋਂ ਵੀ ਗੁਰਬਾਣੀ ਦਾ ਕੋਈ ਉਪਦੇਸ਼ ਹੋਏਗਾ ਨਾ, ਕਿਉਂਕਿ ਬੜੀ ਬੜੀ ਪ੍ਰੇਮ ਭਰੀ ਗੱਲ ਵੀ ਹੈ ਗੁਰਬਾਣੀ ਵਿੱਚ, ਤੇ ਚੋਟਾਂ ਨਾਲ ਭਰੀ ਵੀ ਹੈ, ਤੇ ਜਦੋਂ ਵੀ ਕੋਈ ਚੋਟ ਦੀ ਭਰੀ ਗੱਲ ਆਵੇ, ਕਦੀ ਨਾ ਸਮਝਣਾ ਵੀ ਇਹ ਇਕੱਲੇ ਮੇਰੇ ਵਾਸਤੇ ਹੈ, ਜਾਂ ਇਹ ਵੀ ਨਾ ਸਮਝਣਾ ਵੀ ਦੂਜਿਆਂ ਵਾਸਤੇ ਹੈ, ਇਹ ਸਮਸਤ ਸਾਰੀਆਂ ਕੌਮਾਂ ਵਾਸਤੇ, ਸਾਰੇ ਲੋਕਾਂ ਤੇ ਲਾਗੂ ਹੁੰਦੀ, ਹਰ ਇੱਕ ਨੂੰ ਪ੍ਰੇਰਦੀ ਹੈ। ਤਾਂ ਉਹ ਜਿਹੜੀ ਕੁੰਜ ਲਾ ਦਿੱਤੀ, ਸਾਂਪ ਕੁੰਚ ਛੱਡੈ ਬਿਖ ਨਹੀਂ ਛੱਡੈ, ਉਸ ਜ਼ਹਿਰ ਨੂੰ ਅੰਦਰੋਂ ਕੱਢਣਾ। ਤਿੰਨ ਪ੍ਰਕਾਰ ਦੀ ਸਿੱਖੀ ਗੁਰੂ ਸਾਹਿਬ ਨੇ ਕਹੀ ਹੈ, ਮਨ ਦੀ ਸਿੱਖੀ, ਬਚਨ ਦੀ ਸਿੱਖੀ ਤੇ ਕਰਮ ਦੀ ਸਿੱਖੀ। ਨਾ ਤੇ ਮਨ ਦੀ ਸੋਚ ਬਦਲੀ, ਵਿਚਾਰਾਂ ਉਸੇ ਤਰ੍ਹਾਂ ਦੀ ਰਹੀਆਂ, ਨਾ ਬੋਲਚਾਲ ਬਦਲੀ, ਬਚਨ ਵੀ ਉਸੇ ਤਰ੍ਹਾਂ ਦੇ ਰਹੇ ਕੌੜੇ ਫਿੱਕੇ, ਬੋਲਣ ਦਾ ਢੰਗ ਤਰੀਕਾ ਵੀ ਤਬਦੀਲ ਕੋਈ ਨਹੀਂ ਹੋਇਆ, ਉਸੇ ਤਰ੍ਹਾਂ ਦੇ ਢੰਗ ਰਿਹਾ, ਬਚਨ ਦੀ ਸਿੱਖੀ ਵੀ ਨਹੀਂ ਕਮਾਈ, ਮਨ ਦੀ ਸਿੱਖੀ ਵੀ ਨਹੀਂ ਕਮਾਈ ਤੇ ਕਰਮ ਦੀ ਸਿੱਖੀ ਵੀ ਨਹੀਂ ਕਮਾਈ। ਇਹ ਤਿੰਨ ਤਰ੍ਹਾਂ ਦੀ ਸਿੱਖੀ, ਕਰਮ ਦਾ ਅਰਥ ਕਰਮ ਇੰਦਰੀਆਂ ਦੁਆਰਾ ਕਮਾਈ ਹੋਈ ਸਿੱਖੀ, ਕਰਮ ਇੰਦਰੀਆਂ ਨੂੰ ਕੰਟਰੋਲ ਵਿੱਚ ਕਰਨਾ। ਆ ਕਰਮ ਇੰਦਰੀ ਨੇ ਜਿਹੜਾ ਮੂੰਹ ਹੈ, ਹੱਥ ਨੇ, ਪੈਰ ਨੇ, ਜ਼ੁਬਾਨ ਹੈ, ਜਿਹੜੇ ਕੰਨ ਸੁਣਦੇ ਨੇ, ਚਲੋ ਇਹ ਗਿਆਨ ਇੰਦਰੇ ਵਿੱਚ ਵੀ ਆਉਂਦੇ, ਅੱਖਾਂ ਵੇਖਦੀਆਂ ਨੇ, ਕਰਮ ਇੰਦਰਾ ਹੈ। ਤਾਂ ਇਹ ਇੰਦਰੇ ਜਿਹੜੇ ਨੇ, ਕਰਮ ਔਰ ਗਿਆਨ ਇੰਦਰੇ, ਇਹ ਸਾਰੇ ਸਰੀਰ ਵਿੱਚ ਕਈ ਦੋ ਦੋ ਇਕੱਠੇ ਨੇ, ਕਈ ਇਕੱਲਾ ਇਕੱਲਾ ਹੈ। ਜਿਹੜੀ ਜ਼ੁਬਾਨ ਹੈ ਨਾ, ਇਹ ਜ਼ੁਬਾਨ ਇੱਕੋ ਸਮੇਂ ਕਰਮ ਇੰਦਰਾ ਵੀ ਹੈ ਔਰ ਗਿਆਨ ਇੰਦਰਾ ਵੀ ਹੈ। ਗਿਆਨ ਇੰਦਰਾ ਉਦੋਂ ਬਣਦੀ ਜਦੋਂ ਸਵਾਦ ਨੂੰ ਚੱਖਦੀ ਵੀ ਇਹ ਕਿਹੜਾ ਹੈ ਭੋਜਨ, ਉਦੋਂ ਗਿਆਨ ਇੰਦਰਾ ਹੈ। ਜਦੋਂ ਇਹ ਲਫ਼ਜ਼ ਬੋਲਦੀ ਉਦੋਂ ਕਰਮ ਇੰਦਰਾ ਬਣ ਜਾਂਦੀ ਹੈ। ਤਾਂ ਇਹਨਾਂ ਨੂੰ ਕਿਸੇ ਨੂੰ ਵੀ ਕਮਾਇਆ ਨਹੀਂ ਤਾਂ ਜੀਵਨ ਸਫਲ ਨਹੀਂ ਹੋਇਆ। ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਨੇ ਬਚਨ ਕੀਤਾ ਇੱਕ ਓਅੰਕਾਰ, ਉਸ ਆਵਾਜ਼ ਨੂੰ ਲੱਭਣਾ ਜਿਹੜੀ ਇਸ ਸਾਰੇ ਬ੍ਰਹਿਮੰਡ ਦੇ ਵਿੱਚ ਹੈ। ਉਹ ਆਵਾਜ਼ ਤਾਂ ਲੱਭੇਗੀ ਜਦੋਂ ਅਸੀਂ ਪਹਿਲਾਂ ਨਾਮ ਨਾਲ ਜੁੜਾਂਗੇ, ਨਾਮ ਨੂੰ ਬੋਲਾਂਗੇ, ਨਾਮ ਨੂੰ ਜਪਾਂਗੇ, ਜਪਦਿਆਂ ਜਪਦਿਆਂ ਜਦੋਂ ਬੋਲਦਿਆਂ ਬੋਲਦਿਆਂ एक दिन साडा मन चुप हो गया, जिहड़ा साडे अंदर रौला है, साडे अंदर विचार उठते हैं, जिस दिन इस नाम ने साडे विचारां नूं खत्म कर दिता, नाम नाल मन चुप कर गया, अंदरों आवाजां आउणियां बंद हो गई, मन ने बोलना बंद कर दिता, उस दिन की होवेगा भी उस चुप दे विच सानू फिर ये आवाज की समझ आएगी जिहनूं गुरु नानक देव जी ने कहा एक ओंकार सतनाम सदा कायम रहने वाली आवाज। जदों ये धरती नहीं सी उदों भी ये एक ओंकार सतनाम की आवाज शब्द रूप में कायम सी, जिहदे विचों सारी बाणी प्रगट हुई है। ता ही धन गुरु ग्रंथ साहब जी नूं कहा गया भी आदि गुरु ग्रंथ साहब। गुरु ग्रंथ साहब जी का जिहड़ा पूरा नाम है उहदे अगे आदि शब्द तां लाया गया है कि यह जिहड़ी बाणी है उस आदि मुढ़ तों सब तों पहले उस नाम दे विचों आई बाहर प्रगट होई है। ता इस तरह की एक आवाज तक पहुंचण वास्ते गुरु साहब ने सानू एक बाहरों आवाज दिती, नाम की आवाज जिहनूं शब्द कहा गया है। जदों इस शब्द नूं जपया गया वार वार तो उस एक ओंकार की सोझी हो गई, उहदा पता लग गया उस कायम रहन वाले सतनाम सदा कायम रहन वाले नाम दे नाल सुरत जिहड़ी जुड़ गई। हुण इस लफ़ज़ का आपां अखरी अर्थ करन दा यतन करिए। एक ओंकार इहदा उचारण इस तरह है, एका जिहड़ा लफ़ज़ है वह गणित विचों लिया गया, हिसाब दे विचों, जिवें एक दो तीन चार असीं अंकां विच लिखदे तां उहदे विचों जिहड़ा एका लफ़ज है वह गणित दे विचों मैथ विचों लिया गया है। जिहड़ा ओंकार शब्द है वह भाषा विचों लिया गया, वर्ण भाषा विचों, जिवें ऊड़ा ऐड़ा यह भाषा विच आउंदे 52 अखरी जां 35 अखरी आउंदी, उहदे विचों ओंकार शब्द लिया गया। तां जिहड़ा कार है पिछे ओंग दे उपर, जिहड़ा आकाश स्वरूप है, जदों तुसीं वेखोगे एक ओंकार नूं लिखिया होया ते ओंग दे अगे जिहड़ा एक वारी फिर उपरों दी लीक वाई गई ओ गुरु के सवारियो कार उहदा उचारण है। कार दा मतलब सदा, जिहड़ा कदी खत्म नहीं हुंदा। दुनिया दे सारे रस तुसीं वेखोगे उहनां दा एक समा है, समें बाद उहदी मौत हो जांदी है। दुनिया दे सारे शब्द भी अखीर नूं, सारियां भाषावां भी इस धरती तो गायब हो जांदियां ने। कबीर जी ने बचन कीते कि 52 अखर लोक त्रै सब किछ इन ही माहे, ए अखर खिर जाएंगे ओ अखर इन मैं ना है। वह अखर कोई होर है, असीं इन्हां अखरां विच ही फस गए। ध्यान देना वह अखर किहड़ा जिहनूं गुरु साहिब ने बचन कहा कि कीने राम नाम इक अखर, वह किहड़ा लफ़्ज़ है, किहड़ी आवाज़ है जिन्हों गुरु साहब ने बाणी विच कहा कि किनका एक जिस जीव सावै ताकि महिमा गणी ना आवै। वह अखर कोई होर किसे देश का अखर है, इन्हां नाल ही जुड़िया होया है। गुरबाणी जिहड़ी है, गुरबाणी उस अखर तक लैके जाण वाली है, उहदे नाल जोड़न वाली है। जिवें मैं उदाहरण दित्ती सी कि सूई ते धागे दी कपड़े नूं जोड़दा ते धागा ही है, पर धागे नूं खिचदी सूई है। इस तरह परमात्मा दे चरणां नाल जोड़दा ते ओह शब्द है जिहड़ा किसे भाषा विच नहीं आउंदा, जिहनूं एक ओंकार सतनाम कहिंदे ने, पर उस शब्द नूं जीवन दे विच उतारन वास्ते सानूं सूई चाहीदी है गुरु के शब्द रूपी। ਇਹ ਬਾਣੀ ਹੀ ਜੋੜੇਗੀ। ਕਲਗੀਧਰ ਪਾਤਸ਼ਾਹ ਦੇ ਜੀਵਨ ਦੇ ਅੰਦਰ ਇੱਕ ਘਟਨਾ ਵਾਪਰੀ। ਕੁਝ ਸਿੱਖਾਂ ਨੇ ਉਪਦੇਸ਼ ਮੰਗਿਆ ਕਿ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨ ਦਾ ਤਰੀਕਾ ਕੀ ਹੈ, ਕਿਹੜੀ ਜੁਗਤ ਹੈ। ਹਜ਼ੂਰ ਨੇ ਬਾਣੀ ਵਿੱਚ ਉਦਾਹਰਨਾਂ ਵੀ ਦਿੱਤੀਆਂ ਕਿ ਹਰ ਇੱਕ ਚੀਜ਼ ਆਪਣੇ ਅਸਲੇ ਵੱਲ ਜਾ ਰਹੀ ਹੈ। ਜਿਵੇਂ ਅਗਨੀ ਸੂਰਜ ਤੋਂ ਪੈਦਾ ਹੋਈ ਹੈ, ਉਹਦਾ ਕੇਂਦਰ ਸੂਰਜ ਹੈ। ਕਿਸੇ ਲੱਕੜ ਨੂੰ ਤੁਸੀਂ ਅੱਗ ਲਾਓ, ਜ਼ਮੀਨ 'ਤੇ ਰੱਖੋ, ਉਹਨੂੰ ਮੁੱਧੀ ਰੱਖ ਦਿਓ, ਸਿੱਧੀ ਕਰ ਦਿਓ, ਜਿਹੜੇ ਪਾਸੇ ਮਰਜ਼ੀ ਕਰ ਦਿਓ, ਪਰ ਉਹ ਜਿਹੜੀ ਅੱਗ ਹੈ ਵਾਰ ਵਾਰ ਸੂਰਜ ਵੱਲ ਮੂੰਹ ਕਰੇਗੀ, ਵਾਰ ਵਾਰ ਸੂਰਜ ਵੱਲ ਜਾਏਗੀ। ਇਸ ਤਰ੍ਹਾਂ ਪਾਣੀ ਦਾ ਕੇਂਦਰ ਹੈ ਸਮੁੰਦਰ, ਸਮੁੰਦਰ ਵਿੱਚੋਂ ਆਇਆ ਬੱਦਲ ਰੂਪ ਬਣ ਕੇ ਤੇ ਸਮੁੰਦਰ ਵੱਲ ਹੀ ਦੌੜਦਾ, ਧਰਤੀ ਤੇ ਨਦੀਆਂ ਦੇ ਰਾਹੀਂ ਨਾਲਿਆਂ ਦੇ ਰਾਹੀਂ ਸਮੁੰਦਰ ਵੱਲ ਜਾ ਰਿਹਾ ਹੈ। ਹਰ ਇੱਕ ਚੀਜ਼ ਆਪਣੇ ਅਸਲੇ ਵੱਲ ਜਾਂਦੀ ਹੈ। ਤਾਂ ਗੁਰੂ ਸਾਹਿਬ ਨੇ ਜਿਹੜਾ ਉਦਾਹਰਣ ਦਿੱਤਾ, ਇੱਥੇ ਇੱਕ ਸਾਖੀ ਵੀ ਆਉਂਦੀ ਕਿ ਕਲਗੀਧਰ ਪਾਤਸ਼ਾਹ ਦੇ ਕੋਲ ਇੱਕ ਕੋਈ ਇਸ ਤਰ੍ਹਾਂ ਦਾ ਫਕੀਰ ਆਇਆ ਸੀ ਜਿਹੜਾ ਕਿਸੇ ਹੋਰ ਦੇਸ਼ ਦਾ ਸੀ, ਹੋਰ ਲੋਕ ਦਾ ਸੀ। ਇਸ ਧਰਤੀ ਤੇ ਇਸ ਧਰਤੀ ਦੇ ਵਾਸੀ ਨਹੀਂ ਰਹਿੰਦੇ, ਹੋਰ ਵੀ ਬਹੁਤ ਸਾਰੇ ਰਹਿੰਦੇ। ਤਾਂ ਉਹਨੇ ਇੱਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇੱਕ ਕਿਸੇ ਪੰਛੀ ਦਾ ਖੰਭ ਭੇਟ ਕੀਤਾ, ਧਿਆਨ ਦੇਣਾ, ਖੰਭ ਭੇਟ ਕੀਤਾ ਤੇ ਨਮਸਕਾਰ ਕੀਤੀ। ਬੜਾ ਅਜੀਬ ਆਦਮੀ ਲੱਗਦਾ ਸੀ, ਉਹਦਾ ਵੇਖਣਾ ਬੋਲਣਾ ਚੱਲਣਾ ਕਿਸੇ ਹੋਰ ਪ੍ਰਕਾਰ ਦਾ ਸੀ। ਬੜੇ ਲੋਕ ਸਾਨੂੰ ਇਸ ਤਰ੍ਹਾਂ ਦੇ ਸਾਡੇ ਜੀਵਨ ਵਿੱਚ ਮਿਲਦੇ ਨੇ ਜਿਹੜੇ ਸਾਡੇ ਕੋਲੋਂ ਲੰਘ ਜਾਂਦੇ, ਕਈ ਵਾਰੀ ਮਿਲਦੇ, ਕਈ ਵਾਰੀ ਉਹਨਾਂ ਕੋਲ ਅਸੀਂ ਕਈ ਸਾਲ ਰਹਿੰਦੇ ਵੀ ਹਾਂ ਪਰ ਸਾਨੂੰ ਉਹਨਾਂ ਦਾ ਪਤਾ ਨਹੀਂ ਲੱਗਦਾ ਕੌਣ ਨੇ, ਕੋਲ ਹੀ ਰਹਿੰਦੇ ਬਿਲਕੁਲ, ਉਹ ਆਪ ਨਹੀਂ ਦੱਸਣਗੇ ਅਸੀਂ ਕੌਣ ਹਾਂ। ਪਰ ਉਹ ਇਸ ਧਰਤੀ 'ਤੇ ਆਉਂਦੇ ਪਰ ਇਸ ਧਰਤੀ ਵਾਲੇ ਹੁੰਦੇ ਨਹੀਂ, ਉਹਨਾਂ ਦੀ ਕੋਈ ਮਜਬੂਰੀ ਉਹਨਾਂ ਨੂੰ ਇੱਥੇ ਲੈ ਆਉਂਦੀ। ਜਿਵੇਂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਵੀ ਚਿੱਤ ਨਾ ਭਇਓ ਹਮਰੋ ਆਵਨ ਕਹਿ, ਇੱਥੇ ਸਾਡਾ ਕੰਮ ਕੋਈ ਨਹੀਂ ਸੀ, ਇੱਥੇ ਸਾਡਾ ਕੋਈ ਕਾਰਜ ਨਹੀਂ। ਜਿਵੇਂ ਭਾਈ ਨੰਦ ਲਾਲ ਜੀ ਨੇ ਕਿਹਾ ਕਿ ਤੇਰਾ ਨਾਮ ਜਪਣ ਦੀ ਤੇ ਸੰਸਾਰ ਨੂੰ ਦੱਸਣ ਦੀ ਜਿਹੜੀ ਮੇਰੀ ਖਾਹਿਸ਼ ਸੀ ਉਹ ਮੈਨੂੰ ਧਰਤੀ 'ਤੇ ਲੈ ਆਈ, ਨਹੀਂ ਤਾਂ ਇੱਥੇ ਆਉਣ ਦੀ ਮੈਨੂੰ ਕੋਈ ਲੋੜ ਨਹੀਂ ਸੀ। ਤਾਂ ਇਸ ਤਰ੍ਹਾਂ ਦਾ ਕੋਈ ਵਿਅਕਤੀ ਗੁਰੂ ਕਲਗੀਧਰ ਪਾਤਸ਼ਾਹ ਕੋਲ ਆਉਂਦਾ ਹੈ, ਉਹਨੇ ਖੰਭ ਰੱਖ ਦਿੱਤਾ ਇੱਕ ਪੰਛੀ ਦਾ, ਆਪ ਚਲਾ ਗਿਆ, ਮੁੜ ਕੇ ਨਹੀਂ ਆਇਆ, ਦਿਸਿਆ ਨਹੀਂ ਕਿਤੇ। ਸਿੱਖਾਂ ਨੇ ਪੁੱਛਿਆ ਮਹਾਰਾਜ ਕੌਣ ਸੀ, ਇਹ ਕੀ ਦੇ ਕੇ ਗਿਆ? ਹਜ਼ੂਰ ਨੇ ਕਿਹਾ ਇਹ ਜਿਹੜਾ ਖੰਭ ਹੈ ਇਹ ਕਿਤੇ ਬ੍ਰਹਿਮੰਡ ਵਿੱਚ ਆਕਾਸ਼ ਵਿੱਚ ਰਹਿਣ ਵਾਲੇ ਪੰਛੀ ਹੁਮਾਮ ਪੰਛੀ ਦਾ ਖੰਭ ਹੈ, ਇਹ ਉਸ ਦੇਸ਼ ਵਿੱਚੋਂ ਲੈ ਕੇ ਆਇਆ, ਇੱਥੇ ਨਹੀਂ ਮਿਲਦਾ। ਕਹਿਣ ਲੱਗੇ ਫਿਰ ਇਹ ਇਹਦੇ ਵਿੱਚ ਕੀ ਵਿਸ਼ੇਸ਼ਤਾ ਹੈ ਇਸ ਖੰਭ ਦੇ ਅੰਦਰ? ਸਤਿਗੁਰੂ ਨੇ ਬਚਨ ਕੀਤਾ, ਆਪਣਾ ਤੀਰ ਕੱਢਿਆ ਪੱਥੇ ਵਿੱਚੋਂ, ਉਹਦੇ ਨਾਲ ਬੰਨ ਦਿੱਤਾ ਉਸ ਖੰਭ ਨੂੰ, ਬੰਨ ਕੇ ਹਜ਼ੂਰ ਨੇ ਉਹ ਕਮਾਨ ਤੇ ਚੜ੍ਹ ਕੇ ਤੰਦੀ ਤੇ ਚੜਾ ਕੇ ਉਸ ਤੀਰ ਨੂੰ ਜਦੋਂ ਚਲਾਇਆ ਤੇ ਸਿੱਖਾਂ ਨੂੰ ਕਿਹਾ ਵੇਖਣਾ ਕਿੱਥੇ ਕਰਕੇ ਡਿੱਗਦਾ ਹੈ। ਜਦੋਂ ਤੀਰ ਚਲਾਇਆ ਆਕਾਸ਼ ਵੱਲ ਗਿਆ, ਇਤਿਹਾਸ ਦੇ ਬਚਨ ਕਹਿੰਦੇ ਨੇ ਵਾਪਸ ਨਹੀਂ ਮੁੜਿਆ, ਆਕਾਸ਼ ਵੱਲ ਹੀ ਚਲਾ ਗਿਆ। ਬੜੀ ਹੈਰਾਨੀ ਦੀ ਗੱਲ ਸੀ, ਤੀਰ ਵਾਪਸ ਕਿਉਂ ਨਹੀਂ ਆਇਆ? ਸਤਿਗੁਰਾਂ ਨੇ ਕਿਹਾ ਵੀ ਇਹ ਖੰਭ ਆਕਾਸ਼ ਦਾ ਨਿਵਾਸੀ ਹੈ, ਇਹਦਾ ਦੇਸ਼ ਉਹ ਹੈ, ਤੇ ਇਹ ਤੀਰ ਨੂੰ ਵੀ ਨਾਲ ਉਸ ਦੇਸ਼ ਵਿੱਚ ਲੈ ਗਿਆ, ਇਹ ਧਰਤੀ ਦਾ ਨਿਵਾਸੀ ਨਹੀਂ, ਇੱਥੋਂ ਇਸ ਤੀਰ ਨੂੰ ਬੰਨ ਕੇ ਲੈ ਗਿਆ। ਫਿਰ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਕਹਿਣ ਲੱਗੇ ਜਿਹੜੀ ਬਾਣੀ ਹੈ, ਧੁਰ ਕੀ ਬਾਣੀ ਹੈ, ਜਪਜੀ ਸਾਹਿਬ ਜਾਂ ਹੋਰ ਬਾਣੀਆਂ ਨੇ ਜਾਂ ਸ਼ਬਦ ਹੈ, ਨਾਮ ਹੈ, ਇਹ ਇੱਥੋਂ ਦਾ ਨਿਵਾਸੀ ਨਹੀਂ। ਇੱਕ ਬੜੇ ਸਿਆਣੇ ਕਿਸੇ ਹੋਰ ਧਰਮ ਦੇ ਆਗੂ ਨੇ ਇੱਕ ਸ਼ਬਦ ਕਿਹਾ ਸੀ, ਬੜਾ ਪਿਆਰਾ ਸ਼ਬਦ, ਉਹਨੇ ਇੱਕ ਲਫ਼ਜ਼ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾਂ ਦੇ ਸੰਬੰਧੀ ਅੰਮ੍ਰਿਤਸਰ ਦੀ ਸਟੇਜ 'ਤੇ ਇੱਕ ਸ਼ਬਦ ਕਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਇਹਦੇ ਵਾਸਤੇ ਕਾਗਜ਼ ਕਲਮ ਅਤੇ ਸ਼ਾਹੀ ਇਸ ਧਰਤੀ ਤੋਂ ਲਈ ਗਈ ਹੈ, ਪਰ ਜਿਹੜੇ ਇਹਦੇ ਵਿੱਚ ਲਫ਼ਜ਼ ਨੇ ਉਹ ਇਸ ਧਰਤੀ ਦੇ ਨਹੀਂ, ਉਹ ਇਸ ਧਰਤੀ 'ਤੇ ਕਿਤੋਂ ਪਾਰੋਂ ਆਏ ਨੇ, ਕਿਸੇ ਦੂਸਰੇ ਦੇਸ਼ ਦੇ ਵਿੱਚੋਂ ਆਏ ਨੇ, ਬੜੀ ਦੂਰੋਂ ਆਏ ਹਨ। ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਜਿਵੇਂ ਇਹ ਖੰਭ ਉਡਾ ਕੇ ਇਸ ਤੀਰ ਨੂੰ ਪਾਰ ਲੈ ਗਿਆ, ਧਰਤੀ ਦੀ ਖਿੱਚ ਤੋਂ ਦੂਰ ਲੈ ਕੇ ਚਲਾ ਗਿਆ, ਇਸੇ ਤਰ੍ਹਾਂ ਗੁਰੂ ਕਾ ਸ਼ਬਦ ਬਾਣੀ ਹੈ, ਜੇ ਕੋਈ ਮਨੁੱਖ ਆਪਣੀ ਸੁਰਤ ਨੂੰ ਇਸ ਸ਼ਬਦ ਨਾਲ ਬੰਨ ਦੇਗਾ, ਬਾਣੀ ਇੱਕ ਦਿਨ ਉਹਨੂੰ ਨਿਰੰਕਾਰ ਦੇ ਦੇਸ਼ ਤੱਕ ਲੈ ਕੇ ਚਲੀ ਜਾਏਗੀ, ਉਹਦੇ ਨਾਲ ਸੰਬੰਧ ਕਰਾ ਦੇਗੀ, ਜੋੜ ਦੇਗੀ। ਇਸ ਕਰਕੇ ਹੁਣ ਸਵਾਲ ਇਹ ਹੈ ਕਿ ਅਸੀਂ ਬਾਣੀ ਦੇ ਨਾਲ ਆਪਣੇ ਆਪ ਨੂੰ ਕਿੰਨਾ ਕੁ ਜੋੜ ਸਕਨੇ ਆ? ਕੱਲਾ ਪੜ੍ਹਨਾ ਨਹੀਂ, ਪੜ੍ਹਦੇ ਤਾਂ ਬਹੁਤ ਲੋਕ ਨੇ, ਇਹ ਛੋਟੇ ਛੋਟੀਆਂ ਸਟੇਜਾਂ ਨੇ, ਪੜ੍ਹਨਾ ਜਾਂ ਸੰਥਿਆ ਕਰਨੀ ਜਾਂ ਕੀਰਤਨ ਕਰਨਾ ਜਾਂ ਕਥਾ ਕਰ ਲੈਣੀ ਜਾਂ ਕਿਤਾਬ ਲਿਖ ਦੇਣੀ ਜਾਂ ਕਿਤਾਬ ਪੜ੍ਹ ਲੈਣੀ। ਛੋਟੇ ਛੋਟੇ ਡੰਡੇ ਨੇ ਧਰਮ ਦੇ, ਸੰਪੂਰਨਤਾ ਨਹੀਂ ਹੈ। ਭਾਵੇਂ ਕਿ ਇਹ ਗੁਰੂ ਸਾਹਿਬ ਨੇ ਬਚਨ ਕਿਹਾ ਵੀ ਰਸਨਾ ਬੜੀ ਧਨ ਹੈ ਜਿਹੜੀ ਬਾਣੀ ਪੜ੍ਹਦੀ ਹੈ, ਉਹ ਪੈਰ ਬੜੇ ਮੁਬਾਰਕ ਨੇ ਜਿਹੜੇ ਤੁਰ ਕੇ ਗੁਰੂ ਕੋਲ ਆਉਂਦੇ, ਬੰਦੇ ਨੂੰ ਉਤਸ਼ਾਹ ਜਗਾਉਣ ਵਾਸਤੇ, ਹਿੰਮਤ ਦੇਣ ਵਾਸਤੇ। ਉਹ ਅੱਖਾਂ ਧਨ ਨੇ ਜਿਹੜਾ ਗੁਰੂ ਦਾ ਦਰਸ਼ਨ ਕਰਦੀਆਂ ਨੇ, ਹੱਥ ਬੜੇ ਉਹ ਜਿਹੜੇ ਸਫਲ ਨੇ ਜਿਹੜੇ ਹੱਥਾਂ ਨਾਲ ਸੇਵਾ ਕਰਦੇ ਨੇ, ਸਾਰਾ ਸਰੀਰ ਹੀ ਬੜਾ ਸਤਿਕਾਰਯੋਗ ਹੈ। ਪਰ ਇਹ ਗੁਰੂ ਸਾਹਿਬ ਨੇ ਸਿਰਫ ਮਨੋਵਿਗਿਆਨ ਵਰਤਿਆ ਸੀ ਕਿ ਧਾਰਮਿਕ ਬੰਦੇ ਦੇ ਅੰਦਰ ਉਤਸ਼ਾਹ ਨੂੰ ਵੱਡਾ ਕੀਤਾ ਜਾਏ, ਤਕੜਾ ਕੀਤਾ ਜਾਏ। ਇੱਥੇ ਸਮਾਪਤੀ ਨੇ ਕਿਤੇ ਭੁੱਲ ਜਾਣਾ, ਇਹ ਤਾਂ ਸਿਰਫ ਬੱਚਾ ਜਿਵੇਂ ਇੱਕ ਦਿਨ ਥੋੜੇ ਜਿਹਾ ਛੋਟੇ ਜਿਹਾ ਟੈਸਟ ਵਿੱਚੋਂ 10 ਨੰਬਰ ਲੈ ਕੇ ਆ ਜਾਂਦਾ ਅਤੇ ਉਹਦੀ ਮਾਂ ਉਹਦੇ ਸਿਰ 'ਤੇ ਹੱਥ ਰੱਖ ਕੇ ਕਹਿ ਦਿੰਦੀ ਬਹੁਤ ਵਧੀਆ, ਬੜੀ ਮਿਹਨਤ ਕੀਤੀ, ਪਰ ਕੀ ਉਹ ਅਜੇ ਪਾਸ ਵੀ ਹੋ ਗਿਆ, ਅਜੇ ਤਾਂ ਆਰੰਭਤਾ ਹੋਈ ਹੈ। ਤਾਂ ਇਹਦੇ ਉੱਤੇ ਕਦੀ ਵੀ ਆਪ ਜੀ ਤਸੱਲੀ ਨਾ ਕਰ ਲੈਣੀ ਵੀ ਹੁਣ ਮੈਂ ਬਹੁਤ ਵੱਡਾ ਸਿਰੇ 'ਤੇ ਪਹੁੰਚ ਗਿਆ। ਬਸ ਇਹ ਤਾਂ ਸਿਰਫ ਗੁਰੂ ਵੱਲੋਂ ਇੱਕ ਸ਼ਾਬਾਸ਼ ਦਿੱਤੀ ਗਈ ਵੀ ਤੂੰ ਬਹੁਤ ਵਧੀਆ ਕੰਮ ਕਰ ਰਿਹਾ। ਇਹ ਗੱਲ ਉਦਣ ਬਣਨੀ ਜਿੱਦਣ ਸ਼ਬਦ ਦੇ ਨਾਲ ਸੁਰਤ ਬੱਜ ਗਈ। ਤੇ ਸ਼ਬਦ ਹੈ ਕੀ? ਸ਼ਬਦ ਜਿਹੜਾ ਆਵਾਜ਼ ਨੂੰ ਕਹਿੰਦੇ, ਸਾਊਂਡ ਨੂੰ। ਕਦੀ ਸੁਣੀ ਆਪਣੀ ਆਵਾਜ਼? ਆਪਣੀ ਆਵਾਜ਼ ਨੂੰ ਕਦੀ ਸੁਣ ਕੇ ਦੇਖਿਆ, ਉਹਦੇ ਨਾਲ ਕਦੀ ਸੁਰਤ ਵਲੇਟ ਕੇ ਵੇਖੀ, ਫਿਰ ਪਤਾ ਲੱਗੇਗਾ ਸ਼ਬਦ ਕੀ ਹੈ। ਤਾਂ ਸ਼ਬਦ ਦੇ ਅਰਥ ਕੇਵਲ ਬੋਲਣਾ ਨਹੀਂ, ਖਿਆਲ ਰੱਖਣਾ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਤਾਂ ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜ ਗਈ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਇਹਨੂੰ ਜੜਨਾ ਹੈ, ਵਿੱਚ ਲਾਉਣਾ ਹੈ। ਸ਼ਬਦ ਰਤਨ ਜਿੱਤ ਮਨ ਲਾਗਾ, ਇਹ ਹੋਆ ਸਮਾਓ, ਸਮਾ ਗਿਆ ਵਿੱਚ ਮਨ। ਜਪਦਿਆਂ ਜਪਦਿਆਂ ਜਦੋਂ ਸਿੱਖ ਜਪਜੀ ਸਾਹਿਬ ਨੂੰ ਪੜ੍ਹੇ ਤੇ ਇੰਨਾ ਪੜ੍ਹੇ ਪਿਆਰ ਨਾਲ ਪੜ੍ਹਦਾ ਜਾਏ, ਪੜ੍ਹਦਿਆਂ ਪੜ੍ਹਦਿਆਂ ਉਹਨੂੰ ਇਉਂ ਪ੍ਰਤੀਤ ਹੋਵੇ ਵੀ ਪੜ੍ਹਨ ਵਾਲਾ ਜਿਹੜੀ ਬਾਣੀ ਪੜ੍ਹੀ ਰਹੀ ਉਹਦੇ ਵਿੱਚ ਹੀ ਲੀਨ ਹੋ ਗਿਆ, ਸਮਾ ਗਿਆ ਉਹਦੇ ਵਿੱਚ, ਉਹਦਾ ਰੂਪ ਹੀ ਬਣ ਗਿਆ, ਹੁਣ ਆਪਣੇ ਆਪ ਹੀ ਚੱਲ ਰਹੀ ਹੈ। ਪੜ੍ਹਨ ਵਾਲਾ ਬਚਿਆ ਹੀ ਨਹੀਂ, ਰਿਹਾ ਹੀ ਨਹੀਂ, ਉਹ ਆਪਣੇ ਆਪ ਨਿਰੰਤਰ ਉਹ ਬਾਣੀ ਦੀ ਸਪੀਡ ਜਿਹੜੀ ਸਰੀਰ ਵਿੱਚ ਜੀਵਨ ਵਿੱਚ ਚੱਲ ਰਹੀ ਹੈ, ਇਹਨੂੰ ਕਹਿੰਦੇ ਨੇ ਇਹ ਹੋਆ ਸਮਾਓ। ਇਹ ਮਨ ਹੁਣ ਜਿਹੜਾ ਅਭਿਆਸੀ ਉਹਦਾ ਮਨ ਵਿੱਚ ਸਮਾ ਗਿਆ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਹੁਣ ਸ਼ਬਦ ਵੀ ਆਪ ਤੇ ਜਪਣ ਵਾਲਾ ਵੀ ਆਪ, ਜਪਣ ਵਾਲਾ ਉੱਥੇ ਰਿਹਾ ਹੀ ਨਹੀਂ, ਉਹ ਪਰਤ ਕੇ ਵਾਪਸ ਆ ਕੇ ਨਹੀਂ ਦੱਸੇਗਾ ਮੈਂ ਕਿੰਨੀਆਂ ਮਾਲਾ ਕੀਤੀਆਂ ਨੇ, ਜੇ ਉਹ ਦੱਸੇਗਾ ਫਿਰ ਉਹ ਵਿੱਚ ਨਹੀਂ ਸੀ ਗਿਆ, ਜਾਂ ਉਸ ਨੂੰ ਭੁੱਲ ਜਾਣਾ ਚਾਹੀਦਾ ਸੀ, ਜਾਂ ਉਹ ਵਕਤ ਨਹੀਂ ਲਾਏਗਾ, ਜਾਂ ਉਹ ਬੋਰਡ ਲਿਖ ਕੇ ਨਹੀਂ ਲਾਏਗਾ ਆਪਣੇ ਕਮਰੇ ਦੇ ਅੱਗੇ ਵੀ ਇੱਥੇ ਇੰਨੀਆਂ ਮਾਲਾ ਜਪੀਆਂ ਜਾ ਰਹੀਆਂ ਨੇ, ਉਹ ਇਸ ਤਰ੍ਹਾਂ ਨਹੀਂ ਕਰੇਗਾ, ਕਿਉਂਕਿ ਉਹ ਤੇ ਜਿਹੜਾ ਕਰ ਰਿਹਾ ਸੀ ਉਹ ਤੇ ਉਹਦਾ ਰੂਪ ਬਣ ਗਿਆ। ਇਸ ਕਰਕੇ ਸਤਿਗੁਰੂ ਨੇ ਇਸ ਲਫ਼ਜ਼ ਦੀ ਜਿਹੜੀ ਪਰਿਭਾਸ਼ਾ ਕੀਤੀ ਕਿ ਇਸ ਨਾਮ ਵਿੱਚ ਲੀਨ ਹੋਣ ਵਾਸਤੇ, ਜਿਹਨੂੰ ਗੁਰਬਾਣੀ ਵਿੱਚ ਕਿਹਾ ਹੈ ਸਤ ਨਾਮ ਤੇਰਾ ਪਰਾ ਪੁਰਬਲਾ, ਕਿਰਤਮ ਨਾਮਾਂ ਦੁਆਰਾ ਜਿੰਨੇ ਕਿਰਤਮ ਨਾਮ ਨੇ ਪਰਮਾਤਮਾ ਦੇ ਸੁਭਾਅ ਤੋਂ ਉਹਨਾਂ ਨੂੰ ਜਪਣਾ, ਬਾਣੀ ਵਿੱਚ ਜਿੰਨੇ ਨਾਮ ਆਏ ਨੇ, ਆਰਾਮ ਸ਼ਬਦ ਜਿਹੜਾ ਹੈ ਭਗਤਾਂ ਨੇ ਜਦੋਂ ਉਹਦੇ ਨਾਲ ਸੰਪਰਕ ਕੀਤਾ, ਸੰਬੰਧ ਜੋੜਿਆ, ਉਹਨੂੰ ਵੇਖਿਆ ਵੀ ਸਾਰੇ ਸੰਸਾਰ ਵਿੱਚ ਰਮਿਆ ਹੋਇਆ, ਸਮਾਇਆ ਹੋਇਆ, ਉਹਨੂੰ ਕਹਿ ਦਿੱਤਾ ਰਾਮ ਹੈ, ਉਹਦੇ ਨਾਲ ਸੁਰਤ ਜੁੜੀ ਨਾ ਜਦੋਂ ਵੇਖਿਆ ਉਹਨੂੰ, ਤਾਂ ਉਹਨੂੰ ਕਹਿ ਦਿੱਤਾ ਰਾਮ। ਇਹ ਰਾਮ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਚੰਦਰ ਜੀ ਜਿਹੜੇ ਅਵਤਾਰ ਹੋਏ ਉਹਨਾਂ ਵਾਸਤੇ ਸਾਰੀ ਥਾਵਾਂ ਤੇ ਨਹੀਂ ਆਇਆ, ਬਹੁਤੇ ਥਾਵਾਂ ਤੇ ਨਿਰਾਕਾਰ ਵਾਹਿਗੁਰੂ ਵਾਸਤੇ ਹੈ। ਆ ਇੱਕ ਦੋ ਥਾਵਾਂ ਤੇ ਹੈ, ਜਿਹੜੇ ਦਸ਼ਰਥ ਦੇ ਘਰ ਰਾਮ ਚੰਦਰ ਪੈਦਾ ਹੋਏ ਉਹਨਾਂ ਵਾਸਤੇ ਕਿਹਾ ਵੀ ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ, ਉੱਥੇ ਰਾਮ ਚੰਦਰ ਦੀ ਗੱਲ ਹੈ। ਜਿੱਥੇ ਜਾ ਕੇ ਵਾਰ ਵਾਰ ਰਾਮ ਸ਼ਬਦ ਆਏਗਾ, ਰਾਮ ਜਪੋ ਜੀ ਐਸੇ ਐਸੇ, ਉੱਥੇ ਰਾਮ ਦੇ ਅਰਥ ਹੋਣਗੇ, ਉਹ ਸ਼ਕਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਸਰੀਰਾਂ ਵਿੱਚ ਸਾਰੇ ਬ੍ਰਹਿਮੰਡ ਦੇ ਵਿੱਚ ਸਮਾਇਆ ਹੋਇਆ, ਉਹਨੂੰ ਰਾਮ ਕਿਹਾ ਗੁਰਬਾਣੀ ਵਿੱਚ। ਹਰ ਦਾ ਮਤਲਬ ਹਰਨ ਵਾਲਾ, ਖੋਹ ਲੈਣ ਵਾਲਾ, ਚੋਰੀ ਕਰਨ ਵਾਲਾ। ਪਰਮਾਤਮਾ ਨੂੰ ਹਰੀ ਤਾਂ ਕਿਹਾ ਗਿਆ ਬਈ ਉਹ ਜਿਹੜਾ ਉਹਨੂੰ ਜਪਦਾ ਹੈ, ਜਿਹੜਾ ਉਹਨੂੰ ਪਿਆਰ ਕਰਦਾ, ਉਹਦੇ ਦੁੱਖਾਂ ਨੂੰ ਤੇ ਪਾਪਾਂ ਨੂੰ ਖੋਹ ਲੈਂਦਾ, ਚੋਰੀ ਕਰ ਲੈਂਦਾ, ਇਸ ਕਰਕੇ ਉਹਦਾ ਨਾਮ ਪੈ ਗਿਆ ਹਰੀ। ਇਸੇ ਤਰ੍ਹਾਂ ਅੱਲਾ ਹੈ, ਅੱਲਾ ਦਾ ਅਰਥ ਆਲਾ ਦਰਜੇ ਦਾ, ਸਭ ਤੋਂ ਪਹਿਲੇ ਨੰਬਰ ਦਾ। ਕਿੰਨੇ ਨਾਮ ਨੇ, ਹੋਰ ਬਹੁਤ ਸਾਰੇ ਨਾਮ ਮੈਂ ਪਹਿਲਾਂ ਗਿਣ ਚੁੱਕਾ, ਜਿਨ੍ਹਾਂ ਦੇ ਵਿੱਚ ਕਿਰਤਮ ਨਾਮ ਆਉਂਦੇ ਨੇ, ਪਰਮਾਤਮਾ ਦੇ ਸੁਭਾਵ ਤੋਂ ਪਏ ਨੇ। ਇਹਨਾਂ ਨੂੰ ਗੁਰਬਾਣੀ ਵਿੱਚ ਦੁਹਰਾਇਆ ਗਿਆ, ਜਿਉਂ ਜਿਉਂ ਬੰਦਾ ਇਹਨਾਂ ਨਾਮਾਂ ਦਾ ਉਚਾਰਨ ਕਰੇਗਾ, ਇਹਨਾਂ ਸ਼ਬਦਾਂ ਦੇ ਨਾਲ ਜੁੜੇਗਾ, ਸਹਿਜੇ ਸਹਿਜੇ ਉਹਦੇ ਆਪਣੇ ਸ਼ਬਦ ਕਟੀਂਦੇ ਜਾਣਗੇ ਅੰਦਰੋਂ, ਜਿਹੜੀ ਆਪਣੀ ਵਿਚਾਰਧਾਰਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦਾ ਮਤਲਬ ਇਹ ਹੈ, ਬੰਦੇ ਦੀ ਆਪਣੀ ਵਿਚਾਰਧਾਰਾ ਟੁੱਟ ਜਾਏ, ਜਿਹੜੀ ਉਹਨੇ ਆਪ ਬਣਾਈ ਹੋਈ ਹੈ, ਜਿਹੜਾ ਉਹਦਾ ਆਪਣਾ ਖਿਆਲਾਤ ਹੈ, ਆਪਣੀ ਸਮਝ ਹੈ, ਆਪਣਾ ਹੰਕਾਰ ਹੈ, ਜਿਹੜਾ ਬਿਲਕੁਲ ਹੀ ਛੋਟਾ ਹੈ, ਜਿਹਦੇ ਵਿੱਚ ਪਾਗਲਪਣ ਹੈ, ਜਿਹੜਾ ਕੂੜਾ ਕਰਕਟ ਹੈ, ਹੈਣ ਉਹ ਵੀ ਸ਼ਬਦ ਹੈ, ਇਹ ਵੀ ਸ਼ਬਦ, ਤਾਂ ਉਸ ਉਹਨਾਂ ਸ਼ਬਦਾਂ ਨੂੰ ਤੋੜਨ ਵਾਸਤੇ, ਉਹਨਾਂ ਖਿਆਲਾਂ ਨੂੰ ਤੋੜਨ ਵਾਸਤੇ ਬਾਹਰੋਂ ਗੁਰੂ ਕੇ ਖਿਆਲ ਰੂਪੀ ਪਾਣੀ ਪਾਇਆ ਗਿਆ। ਉਹਨਾਂ ਨੇ ਅੰਦਰੋਂ ਫਿਰ ਇਹਨਾਂ ਸਾਡੇ ਖਿਆਲਾਂ ਨੂੰ ਬਾਹਰ ਕੱਢ ਦਿੱਤਾ। ਮਨ ਜਦੋਂ ਅੰਦਰੋਂ ਸ਼ੁੱਧ ਹੋ ਗਿਆ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਬਾਹਰ ਕੱਢੇਗਾ ਇਸ, ਬਸ ਜਦੋਂ ਅੰਦਰੋਂ ਸਭ ਕੁਝ ਬਾਹਰ ਨਿਕਲ ਗਿਆ, ਉਦੋਂ ਫਿਰ ਉਹਦੇ ਆਉਣ ਦੀ ਥਾਂ ਬਣ ਗਈ, ਟਿਕਣ ਦੀ ਥਾਂ ਬਣ ਗਈ। ਤਾਂ ਜਿੰਨਾ ਚਿਰ ਅਸੀਂ ਕੱਢਣ ਵਾਸਤੇ ਤਿਆਰ ਨਹੀਂ ਆਪਣੇ ਆਪ ਨੂੰ, ਅਸੀਂ ਨਾ ਆਪਣੇ ਆਪ ਨੂੰ ਛੱਡਣ ਲਈ ਤਿਆਰ ਹਾਂ, ਪਰ ਦੂਸਰੇ ਪਾਸੇ ਸਾਰੀਆਂ ਤਾਕਤਾਂ, ਸਾਰੀਆਂ ਸ਼ਕਤੀਆਂ, ਸਾਰਾ ਪਰਮਾਤਮਾ ਵੀ ਸਾਡੇ ਕੋਲ ਹੋਣਾ ਚਾਹੀਦਾ ਹੈ, ਪਰ ਆਪਣੇ ਆਪ ਨੂੰ ਛੱਡਣ ਵਾਸਤੇ ਤਿਆਰ ਵੀ ਨਹੀਂ। ਹਜ਼ੂਰ ਨੇ ਇਹ ਤਰੀਕਾ ਦੱਸਿਆ ਕਿ ਆਪ ਗਵਾਈਏ ਤਾਂ ਸੋਹ ਪਾਈਏ, ਆਪਣੇ ਆਪ ਨੂੰ ਵਿੱਚੋਂ ਤੋੜ, ਤਾਂ ਜਿਉਂ ਜਿਉਂ ਉਸ ਸ਼ਬਦ ਦੁਆਰਾ ਆਦਮੀ ਦਾ ਮਨ ਚੁੱਪ ਹੋ ਜਾਏ, ਤਾਂ ਉਹ ਇਸ ਇੱਕ ਓਅੰਕਾਰ ਸਤਨਾਮ, ਸਦਾ ਕਾਇਮ ਰਹਿਣ ਵਾਲੇ ਨਾਮ ਦੀ ਪਹਿਚਾਣ ਕਰ ਲੈਂਦਾ ਹੈ। ਇਹਦੇ ਨਾਲ ਉਹਦੀ ਸੁਰਤ ਜੁੜ ਜਾਂਦੀ, ਉਹਦਾ ਧਿਆਨ ਜੁੜ ਜਾਂਦਾ ਹੈ। ਅੱਗੇ ਜਿਤਨੇ ਲਫ਼ਜ਼ ਨੇ, ਕਰਤਾ, ਸਭ ਕੁਝ ਕਰਨ ਵਾਲਾ, ਇਹ ਸਾਰੇ ਲਫ਼ਜ਼ ਹੀ ਅਕਾਲ ਪੁਰਖ ਵਾਹਿਗੁਰੂ ਦੇ ਜੀਵਨ ਦੇ, ਉਹਦੇ ਸੁਭਾਵ ਦੇ ਲਿਖਾਇਕ ਨੇ। ਇਹਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਸੁਭਾਵ ਦੱਸੇ ਗਏ ਨੇ, ਕਰਤਾ ਹੈ, ਕਰਨ ਵਾਲਾ ਹੈ, ਸਭ ਕੁਝ ਕੀ ਕਰਦਾ ਹੈ ਗੁਰਬਾਣੀ ਵਿੱਚ ਦੱਸਿਆ ਗਿਆ। ਪੁਰਖ ਹੈ ਸਮਾਇਆ ਹੋਇਆ, ਅਕਾਲ ਜਿਹਦਾ ਕੋਈ ਕਾਲ ਨਹੀਂ, ਜਿਹਦੀ ਮੌਤ ਨਹੀਂ ਆਉਂਦੀ, ਪਰ ਫਿਰ ਵੀ ਉਹ ਇੱਕ ਮੂਰਤ ਹੈ, ਇੱਕ ਤਸਵੀਰ ਹੈ, ਉਹਦੀ ਇੱਕ ਹੋਂਦ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਆਪਣੇ ਆਪ ਤੋਂ ਉਹਦਾ ਜਨਮ ਹੋਇਆ, ਮਿਲਦਾ ਹੈ ਗੁਰੂ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਇਹ ਸਾਰਾ ਵਿਸ਼ਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਪ੍ਰਸਾਦ ਦੁਆਰਾ ਐਸੇ ਅਕਾਲ ਪੁਰਖ ਦੀ ਪ੍ਰਾਪਤੀ, ਜੋ ਸਭ ਕੁਝ ਕਰਨ ਵਾਲਾ ਹੈ, ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਔਰ ਬਿਨਾਂ ਕਾਲ ਤੋਂ ਰਹਿਤ ਹੈ, ਇੱਕ ਹੋਂਦ ਹੈ, ਇੱਕ ਮੂਰਤ ਹੈ, ਜੂਨਾਂ ਵਿੱਚ ਨਹੀਂ ਆਉਂਦਾ, ਐਸੇ ਅਕਾਲ ਪੁਰਖ ਦੀ ਪ੍ਰਾਪਤੀ ਜੋ ਆਦਿ ਸੱਚ, ਜੁਗਾਦ ਸੱਚ ਹੈ, ਗੁਰਪ੍ਰਸਾਦ ਦੁਆਰਾ ਹੁੰਦੀ ਹੈ। ਇਸ ਵਿਸ਼ੇ ਨੂੰ ਕੱਲ੍ਹ ਆਪਾਂ ਸਮਝਣ ਦਾ ਯਤਨ ਕਰਾਂਗੇ।